ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਤੁਰੀਆਂ ਅੱਗਾਂ ਦੱਬੀਆਂ ਰਹੀਆਂ, ਸੁਣ ਅਣਸੁਣੀਆਂ ਤੇ ਅਣਕਹੀਆਂ, ਇੱਕ ਕੁੜੀ ਦਾ ਸੁਪਨਾ ਟੁੱਟਾ, ਗਿਰਜਾਂ ਟੁੱਕ ਟੁੱਕ ਨੇੜੇ ਬਹੀਆਂ, ਕਿ ਤੇਰੇ ਨਾਲੋਂ ਬੌਣੇ ਤਗਮੇ, ਤੇਰੀ ਤਾਕਤ ਪੀੜਾਂ ਸਹੀਆਂ। ਤੇ ਜਦ ਵੀ ਲੋਕ ਇਕੱਠੇ ਹੋਏ, ਗੁੰਬਦ ਤੇ ਦੀਵਾਰਾਂ ਢਈਆਂ, ਚਰਵਾਹੇ ਇਹ ਚੇਤੇ ਰੱਖਣ, ਚਰਵਾਹੇ ਇਹ ਚੇਤੇ ਰੱਖਣ, ਕੁੜੀਆਂ ਨਾ ਹੁਣ ਗਵਾਂ ਰਹੀਆਂ, ਤੇਰੇ ਕੋਲ ਕਰੋੜਾਂ ਸੂਰਜ, ਨਾ ਦਿਲ ਤੇ ਲਾ ਸ਼ਾਮਾਂ ਲਈਆਂ, ਕਿ ਲਿਖ ਕੇ ਰੱਖ ਉਹਨਾਂ ਦੀ ਪਰਚੀ, ਲਿਖ ਕੇ ਰੱਖ ਉਹਨਾਂ ਦੀ ਪਰਚੀ, ਫੋਲ ਰਹੇ ਜੋ ਖਾਤੇ ਬਹੀਆਂ, ਫਿਰ ਕਾਵਾਂ ਨੇ ਸਾਜਿਸ਼ ਕੀਤੀ, ਚਿੜੀਆਂ ਨੇ 100 ਪੀੜਾਂ ਸਹੀਆਂ, ਫਿਰ ਕਾਵਾਂ ਨੇ ਸਾਜਿਸ਼ ਕੀਤੀ, ਚਿੜੀਆਂ ਨੇ 100 ਪੀੜਾਂ ਸਹੀਆਂ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੰਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਧਿਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਗਸਤ ਮਹੀਨੇ ਦੀ 12 ਤਰੀਕ 2:04 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ 24 ਡਿਗਰੀ, ਤਕਾਲਾਂ ਨੂੰ 21 ਡਿਗਰੀ ਤੇ ਰਾਤ 15 ਡਿਗਰੀ ਨਾਲ ਬੀਤੇ ਗਏ। ਕੱਲ੍ਹ ਸਵੇਰੇ ਤਾਪਮਾਨ 22 ਡਿਗਰੀ ਹੋਵੇਗਾ ਤੇ ਦੁਪਹਿਰ ਬਾਅਦ 27 ਡਿਗਰੀ ਤਾਪਮਾਨ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬੁੱਧਵਾਰ ਨੂੰ 27 ਡਿਗਰੀ, ਵੀਰਵਾਰ ਵੀ 27 ਡਿਗਰੀ ਤੇ ਸ਼ੁੱਕਰਵਾਰ ਨੂੰ ਜਾ ਕੇ ਤਾਪਮਾਨ 25 ਡਿਗਰੀ ਹੋਵੇਗਾ। ਅੱਜ ਤਕਾਲਾਂ ਨੂੰ ਕਣੀਆਂ ਦੱਸੀਆਂ ਨੇ, ਬਾਕੀ ਸਮਾਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਤੁਸੀਂ ਸਟੂਡੀਓ ਗੱਲਬਾਤ ਕਰਨੀ ਚਾਹੋ 416-620-1778 ਸਟੂਡੀਓ ਦਾ ਫੋਨ ਨੰਬਰ ਹੈ। ਆਮ ਤੌਰ ਦੇ ਉਪਰ ਆਪਾਂ ਖਬਰਾਂ, ਚਲੰਤ ਮਾਮਲਿਆਂ, ਚਾਹੇ ਉਹ ਰਾਜਨੀਤਿਕ ਹੋਣ, ਚਾਹੇ ਸਮਾਜਿਕ ਹੋਣ ਤੇ ਚਾਹੇ ਧਾਰਮਿਕ, ਉਹਨਾਂ ਦੀ ਗੱਲਬਾਤ ਨਗਾਰਾ ਦੇ ਵਿਚ ਕਰਦੇ ਹਾਂ। ਪਰ ਅੱਜ ਮੈਨੂੰ ਇਕ ਵੱਖਰੀ ਖੁਸ਼ੀ ਹੈ ਔਰ ਅੱਜ ਗੱਲਬਾਤ ਜਿਹੜੀ ਹੈ ਜੀ ਉਹ ਥੋੜੀ ਜੀ ਹਟ ਕੇ ਕਰਾਂਗੇ। ਅੱਜ ਮੇਰੇ ਨਾਲ ਸਟੂਡੀਓ ਦੇ ਵਿਚ ਮੇਰੇ ਦੋਸਤ ਵੀ ਨੇ, ਉਸਤਾਦ ਵੀ ਨੇ, ਭਰਾ ਵੀ ਨੇ। ਸੋ ਕਈ ਪੱਖਾਂ ਤੋਂ ਸਾਡਾ ਆਪਸ ਵਿਚ ਵਾਹ ਵਾਸਤਾ ਹੈ। ਅੱਜ ਅਸੀਂ 2024 ਦੇ ਵਿਚ ਵਿਚਰ ਰਹੇ ਹਾਂ ਤੇ ਮੈਨੂੰ ਯਾਦ ਆ ਕਿ ਜਦੋਂ ਮੈਂ 93-94 ਦੇ ਵਿਚ DAV ਕਾਲਜ ਜਲੰਧਰ ਹਿਸਟਰੀ ਦੀ MA ਕਰਨ ਗਿਆ, MA ਤਾਂ ਵੈਸੇ ਬਹਾਨਾ ਹੀ ਸੀ ਕਿਉਂਕਿ ਸੰਗੀਤ ਦਾ ਕਰਕੇ ਜਾਂ ਫਿਰ ਜਿਹੜੀਆਂ ਬਾਕੀ ਦੀਆਂ ਰੁਚੀਆਂ ਸਨ ਉਹਦਾ ਕਰਕੇ DAV ਨਾਲ ਵਾਹ ਪਿਆ ਸੀ। ਤੇ ਉੱਥੇ ਇਹਨਾਂ ਦਾ ਪੂਰਾ ਗਲਬਾ ਸੀ ਤੇ ਸਾਨੂੰ ਸਾਰੀ ਤਿਆਰੀ ਵਿਆਰੀ ਕਰਾਉਣ ਇਹ ਆਉਂਦੇ ਹੁੰਦੇ ਸੀ, ਸਾਡਾ ਉਦੋਂ ਦਾ ਵਾਹ। ਤੇ ਅੱਜ ਤੱਕ ਇਹ ਵਾਹ ਨਿਰੰਤਰ ਜਾਰੀ ਹੈ, ਜਿਹੜਾ ਕਿ ਮੈਂ ਯਾਰੀ ਦੇ ਰੂਪ ਦੇ ਵਿਚ ਵੀ ਰਿਹਾ, ਉਸਤਾਦੀ ਸ਼ਾਗਿਰਦੀ ਦੇ ਰੂਪ ਦੇ ਵਿਚ ਵੀ ਰਿਹਾ। ਤੇ ਦਿਲ ਦੀਆਂ ਆਪਸ ਵਿਚ ਜੇ ਕਿਤੇ ਕਰਨੀਆਂ ਹੋਣ ਜਿਹੜੀਆਂ ਕਿਸੇ ਨਾਲ ਨਹੀਂ ਕਰ ਸਕਦੇ, ਅਸੀਂ ਉਹ ਵੀ ਇਕ ਦੂਜੇ ਨਾਲ, ਸ਼ਾਇਦ ਬਹੁਤ ਥੋੜੇ ਪੋਟਿਆਂ ਤੇ ਗਿਣਨ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਸਾਰੀਆਂ ਕਰ ਲੈਂਦੇ ਹੋ। ਮੇਰੀ ਮੁਰਾਦ ਆ ਤੇਜਵੰਤ ਕਿੱਟੂ ਹੋਰੀ, ਜਿਨ੍ਹਾਂ ਨੂੰ ਤੁਸੀਂ ਬਤੌਰ ਮਿਊਜ਼ਿਕ ਡਾਇਰੈਕਟਰ ਜਾਣਦੇ ਹੋ, ਜਿਨ੍ਹਾਂ ਨੂੰ ਤੁਸੀਂ ਮੈਂਟੋਰ ਦੇ ਤੌਰ ਦੇ ਉੱਪਰ ਜਾਣਦੇ ਹੋ, ਪੰਜਾਬ ਦਾ, ਪੰਜਾਬੀ ਦਾ ਦਰਅਸਲ ਕੋਈ ਵੀ ਇਹੋ ਜਿਹਾ ਗਾਇਕ ਨਹੀਂ ਜਿਹੜਾ ਇਹਨਾਂ ਦੇ ਕੋਲ ਦੀ ਨਾ ਲੰਘਿਆ ਹੋਵੇ। ਕਿੱਟੂ ਭਾਜੀ ਜੀ ਨੂੰ ਸਵਾਗਤ ਹੈ ਜੀ।
ਰਾਣਾ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਸੀਂ ਅੱਜ ਆਪਣੇ ਸਟੂਡੀਓ ਚ ਬੁਲਾ ਕੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਦੇ ਰਹੇ ਹੋ। ਤੁਹਾਡੇ ਨਗਾਰਾ ਪ੍ਰੋਗਰਾਮ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮੋਹ ਭਿੱਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
ਬਹੁਤ ਚੜ੍ਹਦੀ ਕਲਾ।
ਕੈਨੇਡਾ ਪਹਿਲੀਆਂ ਦੇ ਵਿਚ ਜਦੋਂ ਆਉਂਦੇ ਹੁੰਦੇ ਸੀ ਤੁਸੀਂ ਸ਼ੋਅ ਕਰਨ ਵਾਸਤੇ, ਉਦੋਂ ਥੋੜਾ ਜਿਹਾ ਹੋਰ ਹਿਸਾਬ ਕਿਤਾਬ ਹੁੰਦਾ, ਵੱਡੇ ਵੱਡੇ ਸ਼ੋਅ ਤੁਸੀਂ ਇੱਥੇ ਕੀਤੇ ਨੇ, ਹੁਣ ਤੁਸੀਂ ਪਰਿਵਾਰਕ ਤੌਰ ਤੇ, ਫਰਕ ਲੱਗਦਾ ਕੁਛ?
ਵੈਸੇ ਤਾਂ ਬਹੁਤ ਜ਼ਿਆਦਾ ਬਦਲ ਗਿਆ ਕੈਨੇਡਾ ਅੱਜ ਤੋਂ। ਮੇਰੇ ਯਾਦ ਆ ਅੱਜ ਤੋਂ 24 ਸਾਲ ਪਹਿਲਾਂ ਅਸੀਂ ਇੱਥੇ ਇੱਕ ਜਿਹੜਾ ਬ੍ਰੈਂਪਟਨ ਸਪੋਰਟਸ ਸੈਂਟਰ ਹੈ
ਜੀ,
ਉੱਥੇ ਅਸੀਂ ਸ਼ੋਅ ਕੀਤਾ ਸੀ, ਜਿਹਨੂੰ ਅੱਜ ਕੱਲ
CAA ਸੈਂਟਰ ਕਹਿੰਦੇ।
ਹਾਂਜੀ, ਉਹ ਕਹਿੰਦੇ ਨੇ। ਤੇ ਉੱਥੇ ਸ਼ੋਅ ਕੀਤਾ ਸੀ, ਉਹ ਮਾਹੌਲ ਮੈਂ ਕੱਲ ਉੱਥੇ ਵੀ ਚੱਕਰ ਮਾਰ ਕੇ ਆਇਆ, ਦੇਖ ਕੇ ਆਇਆ। ਉੱਥੇ ਇਸ ਟਾਈਮ ਕ੍ਰਿਕਟ ਦਾ ਮੈਚ ਹੋ ਰਿਹਾ
ਜੀ, ਕਬੱਡੀ ਵੀ ਸਾਡੀ ਉੱਥੇ ਹੁੰਦੀ ਹੁੰਦੀ।
ਅੱਛਾ ਜੀ
ਜੀ।
ਤੇ ਉਦੋਂ ਦਾ ਕੈਨੇਡਾ ਤੇ ਹੁਣ ਦਾ ਕੈਨੇਡਾ ਬਹੁਤ ਫਰਕ ਪੈ ਚੁੱਕਿਆ ਜੀ, ਬਹੁਤ ਬਹੁਤ ਬਦਲ ਗਿਆ ਕੈਨੇਡਾ
ਜੀ, ਦੁਨੀਆ ਵੀ ਬਦਲ ਗਈ। ਦਰਅਸਲ ਬਦਲਾਅ ਜਿਹੜਾ ਜੀ ਇਹ ਸ੍ਰਿਸ਼ਟੀ ਦਾ ਇੱਕ ਅੰਗ ਵੀ ਹੈ ਜੀ।
ਬਿਲਕੁਲ।
ਪਰ ਜਿਹੜੀ ਮੈਂ ਆਪਾਂ ਅੱਜ ਗੱਲਬਾਤ ਸ਼ੁਰੂ ਕਰਨੀ ਨਾ, ਕਿਉਂਕਿ ਸੈਣੇ ਕਹਿੰਦੇ ਨਦੀ ਨਾਮ ਸੰਜੋਗੀ ਮੇਲੇ।
ਬਿਲਕੁਲ।
ਅੱਜ ਕੱਲ੍ਹ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਮਰਸ਼ਲੀ ਹੁੰਦੀਆਂ ਨੇ, ਸਿਰਫ ਵਕਤੀ ਤੌਰ ਦੇ ਉੱਪਰ ਜੋ ਕੁਝ ਦਿਸ ਰਿਹਾ ਹੁੰਦਾ ਉਹਦੇ ਬਾਰੇ ਗੱਲਬਾਤ ਕਰਕੇ ਤੇ ਡੰਗ ਟਪਾਉਣਾ ਜਾਂਦਾ। ਹੁਣ ਆਪਣੇ ਕੋਲ ਤਕਰੀਬਨ 40-45 ਮਿੰਟ ਨੇ, ਉਹਦੇ ਵਿੱਚੋਂ ਆਪਾਂ 7-8 ਮਿੰਟ ਦੇ ਕਮਰਸ਼ਲ ਲੈਣੇ ਨੇ, ਬਾਕੀ ਟਾਈਮ ਸਾਰਾ ਆਪਣਾ ਹੀ ਆ। ਸੋ ਮੈਂ ਸਵਾਦ ਲੈਣਾ ਚਾਹੁੰਦਾ ਗੱਲਬਾਤ ਕਰਕੇ, ਕਿਉਂਕਿ ਜਦੋਂ ਪੁਰਾਣੇ ਮਿਲਦੇ ਨੇ
ਬਿਲਕੁਲ
ਉਦੋਂ ਇੱਕ ਵੱਖਰਾ ਆਨੰਦ ਹੁੰਦਾ, ਜਦੋਂ ਪੁਰਾਣੀਆਂ ਗੱਲਾਂ ਕਰਦੇ ਆ, ਪੁਰਾਣਿਆਂ ਦੀਆਂ ਗੱਲਾਂ ਕਰਦੇ ਆ, ਉਦੋਂ ਇੱਕ ਵੱਖਰਾ ਆਨੰਦ ਹੁੰਦਾ।
ਐਵੇਂ ਤਾਂ ਨਹੀਂ ਕਹਾਵਤਾਂ ਬਣੀਆਂ, ਨਵਾਂ 9 ਦਿਨ ਤੇ ਪੁਰਾਣਾ 100 ਦਿਨ
ਜੀ। ਮੈਂ ਸਿਰਫ ਜਦੋਂ ਪਹਿਲੀਆਂ ਦੇ ਵਿੱਚ ਜਦੋਂ ਇੰਟਰਵਿਊ ਕਰਦੇ ਹੁੰਦੇ ਸੀ ਨਾ, ਵੀ ਇਹ ਪੁੱਛਣਾ ਵੀ ਤੁਸੀਂ ਕਦੋਂ ਸਿੱਖਿਆ, ਕਦੋਂ ਸ਼ੁਰੂ ਕੀਤਾ ਸੰਗੀਤ ਆਪਾਂ ਉੱਥੋਂ ਹੀ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਨਵਿਆਂ ਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਵੀ ਨਹੀਂ ਤੇ ਅੱਜ ਕੱਲ੍ਹ ਕੋਈ ਪੁੱਛਦਾ ਵੀ ਨਹੀਂ
ਪੁੱਛਦਾ ਇੱਕ ਅਲੱਗ ਚੀਜ਼ ਹੈ ਅੱਜ ਕੱਲ੍ਹ ਕੋਈ ਸਿੱਖਦਾ ਵੀ ਨਹੀਂ
ਜੀ ਹਾਂ
ਤੇ ਸਿੱਖੇ ਸਿਖਾਈ ਆਉਂਦੇ ਨੇ ਤੇ ਇਸ ਕਰਕੇ ਬਹੁਤ ਬਹੁਤ ਸਾਰੀਆਂ ਮੈਂ ਪਹਿਲਾਂ ਕਹਿ ਕੇ ਹਟੇ ਨਾ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਬਹੁਤ ਮਾਹੌਲ ਬਦਲ ਗਿਆ
ਆਪਣੇ ਪਰਿਵਾਰ ਦੇ ਵਿੱਚ ਪਹਿਲਾਂ ਸੀ ਸੰਗੀਤ ਨਾਲ ਸੰਬੰਧਿਤ ਕੋਈ
ਨਹੀਂ ਜੀ ਨਹੀਂ ਪਰਿਵਾਰ ਕੀ ਮੇਰੇ ਪੂਰੇ ਖਾਨਦਾਨ ਚ ਕੋਈ ਮਿਊਜ਼ਿਕ ਦੀ ਲਾਈਨ ਚ ਹੈ ਨਹੀਂ ਸੀ ਸਾਡੇ ਸਾਰੇ ਜਿਹੜੇ ਹੈਗੇ ਆ ਇੰਡਸਟਰੀ ਵਾਲੇ ਫੈਮਿਲੀ ਸੀ ਕਿਉਂਕਿ ਮੈਂ ਇੱਕ ਰਾਮਗੜੀਆ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਤੁਹਾਨੂੰ ਪਤਾ ਰਾਮਗੜੀਆ ਦਾ ਕੰਮ
ਜੀ
ਤੇ ਉਹੀ ਮਤਲਬ ਫੈਕਟਰੀਆਂ ਵਾਲਾ ਮਾਹੌਲ ਤੇ ਬਸ ਇਹ ਸਮਝ ਲਓ ਵੀ ਇਹ ਉਸ ਪਰਵਰਦਿਗਾਰ ਦੀ ਇੱਕ ਮੇਰੇ ਤੇ ਰਹਿਮਤ ਹੈ ਕਿ ਉਹਨਾਂ ਨੇ ਮੈਨੂੰ ਇਹ ਗਿਫਟ ਦਿੱਤੀ ਸੰਗੀਤ ਦੀ ਗਿਫਟ ਦਿੱਤੀ ਮਿਊਜ਼ਿਕ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੈਨੂੰ ਮਿਊਜ਼ਿਕ ਚੰਗਾ ਲੱਗਦਾ ਸੀ ਤੇ ਹਾਲਾਂਕਿ ਘਰ ਦੇ ਵਿੱਚ ਕੋਈ ਨਹੀਂ ਸੀ ਮਿਊਜ਼ਿਕ ਦੀ ਲਾਈਨ ਚ ਬਟ ਫਿਰ ਵੀ ਮੇਰੇ ਅੰਦਰ ਉਹ ਇੱਕ ਚਿੰਗਾਰੀ ਸੀ
ਇੱਕ ਹੁੰਦਾ ਜਿਹੜੇ ਘਰ ਦੇ ਵਿੱਚ ਮਿਊਜ਼ਿਕ ਨਹੀਂ ਹੁੰਦਾ ਸੰਗੀਤ ਨਹੀਂ ਹੁੰਦਾ ਜਦੋਂ ਕੋਈ ਜਵਾਕ ਸੰਗੀਤ ਸਿੱਖਣਾ ਚਾਹਵੇ ਤੇ ਮਾਪੇ ਡਾਂਗ ਚੱਕ ਲੈਂਦੇ ਆ
ਜੀ ਬਿਲਕੁਲ ਬਿਲਕੁਲ ਮੇਰੇ ਨਾਲ ਵੀ ਇਦਾਂ ਹੀ ਹੋਇਆ ਜੀ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਮੈਂ ਐਰੋਨੋਟੀਕਲ ਇੰਜੀਨੀਅਰ ਬਣਾ
ਜੀ
ਕਿਉਂਕਿ ਉਹ ਇੰਜੀਨੀਅਰਿੰਗ ਉਹ ਵੀ ਮੈਂ ਤੁਹਾਨੂੰ ਦੱਸਿਆ ਫੈਮਿਲੀ ਬੈਕਗ੍ਰਾਉਂਡ ਤੇ ਚਾਹੁੰਦੇ ਸੀ ਮੈਂ ਇੰਜੀਨੀਅਰ ਬਣਾ ਪਰ ਮੇਰਾ ਸਾਇੰਸ ਦੇ ਵਿੱਚ ਬਿਲਕੁਲ ਹੀ ਇੰਟਰਸਟ ਹੈ ਨਹੀਂ ਸੀ 0% ਇੰਟਰਸਟ ਸੀ ਮੇਰਾ ਕਿ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਮੈਂ ਕਿਹਾ ਯਾਰ ਇਹ ਕਿਹੜੇ ਸਬਜੈਕਟ ਨੇ ਆਪਣੇ ਮਤਲਬ ਦੇ ਹੈ ਨਹੀਂ ਗੇ ਸੋ ਮੇਰਾ ਵੀ ਵਿਰੋਧ ਹੋਇਆ ਮੇਰੇ ਫਾਦਰ ਸਾਹਿਬ ਨੇ ਰੋਕਿਆ ਬਹੁਤ ਪਰ ਨਹੀਂ ਮੈਂ ਕਿਹਾ ਜੀ ਮੈਂ ਇਸੇ ਪਾਸੇ ਜਾਣਾ ਸੋ ਜਿਵੇਂ ਕਹਿ ਲਓ ਕਿ ਮਾਲਿਕ ਦਾ ਹੁਕਮ ਹੁੰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਹੁੰਦਾ ਜੋ ਇਨਸਾਨ ਉਹਨਾਂ ਨੇ ਇਸ ਦੁਨੀਆਂ ਚ ਭੇਜਿਆ ਤੇ ਉਹਦਾ ਉਹ ਡੈਸਟੀਨੀ ਲਿਖ ਕੇ ਭੇਜਦੇ ਨੇ ਤੇ ਮੇਰਾ ਵੀ ਇੱਦਾਂ ਹੀ ਸੀ ਕਿ ਹਾਲਾਂਕਿ ਪਰਿਵਾਰ ਚ ਮਿਊਜ਼ਿਕ ਨਹੀਂ ਸੀਗਾ ਪਰ ਫਾਦਰ ਸਾਹਿਬ ਵੀ ਚਾਹੁੰਦੇ ਸੀ ਕਿ ਮੈਂ ਇੰਜੀਨੀਅਰ ਬਣਾ ਲੇਕਿਨ ਮੇਰਾ ਇੰਟਰਸਟ ਮਿਊਜ਼ਿਕ ਚ ਸੀ
ਜੀ
ਇਸ ਕਰਕੇ ਮੈਂ ਉਧਰਲੇ ਪਾਸੇ ਨੂੰ ਹੀ ਹੋ ਗਿਆ
ਸਿੱਖਣਾ ਕਦੋਂ ਸ਼ੁਰੂ ਕੀਤਾ
ਦੇਖੋ ਸਿੱਖਣਾ ਤਾਂ ਕਹਿ ਲਓ ਕਿ ਬਚਪਨ ਤੋਂ ਹੀ ਸ਼ੌਕ ਸੀ ਮੈਨੂੰ ਮੈਂ ਛੋਟੀ ਜਿਹੀ ਉਮਰ ਦਾ ਸੀ ਸਾਡੇ ਉੱਥੇ ਨਾ ਇੱਕ ਸੰਤ ਹੁੰਦੇ ਸੀ ਜੀ ਉਹਨਾਂ ਨੂੰ ਮਿਸ਼ਰੀ ਵਾਲੇ ਬਾਬਾ ਜੀ ਕਿਹਾ ਜਾਂਦਾ ਸੀ
ਅੱਛਾ ਜੀ
ਉਹ ਇਸ ਤਰ੍ਹਾਂ ਸੀ ਕਿ ਉਹ ਹਾਰਮੋਨੀਅਮ ਸਿਖਾਉਂਦੇ ਹੁੰਦੇ ਸੀ ਬੱਚਿਆਂ ਨੂੰ
ਠੀਕ
ਤੇ ਉਹ ਬੱਚਿਆਂ ਚ ਸ਼ੌਕ ਪੈਦਾ ਕਰਦੇ ਸੀ ਕਿ ਜਦੋਂ ਕਿਸੇ ਬੱਚੇ ਨੇ ਉਹਨਾਂ ਨੂੰ ਮੱਥਾ ਟੇਕਣਾ ਰਸਤੇ ਚ ਜਾਂਦਿਆਂ ਨੂੰ ਤਾਂ ਉਹਨਾਂ ਨੇ ਉਹ ਬੱਚੇ ਨੂੰ ਮਿਸ਼ਰੀ ਦੇ 2 ਟੁਕੜੇ 4 ਟੁਕੜੇ ਦੇ ਦੇਣੇ ਛੋਟੇ ਛੋਟੇ ਉਹ ਦਾਣੇ ਰੱਖੇ ਹੁੰਦੇ ਸੀ ਤੇ ਉਹ ਮਿਸ਼ਰੀ ਵੰਡਦੇ ਹੁੰਦੇ ਸੀ ਉਹਨਾਂ ਨੂੰ ਇਸ ਕਰਕੇ ਮਿਸ਼ਰੀ ਵਾਲੇ ਬਾਬਾ ਜੀ ਕਹਿੰਦੇ ਸੀ ਤੇ ਉਹ ਇੱਕ ਵਾਰੀ ਕੀ ਹੋਇਆ ਮੇਰੇ ਵੱਡੇ ਸਿਸਟਰ ਉਹਨਾਂ ਨੂੰ ਉਹ ਹਾਰਮੋਨੀਅਮ ਸਿਖਾਉਣ ਆਉਂਦੇ ਹੁੰਦੇ ਸੀ ਘਰ
ਅੱਛਾ ਜੀ
ਸ਼ੌਕ ਸੀਗਾ ਵੀ ਚੱਲ ਇਹ ਸਾਰਿਆਂ ਨੂੰ ਸਿਖਾਉਂਦੇ ਆ ਸਿਸਟਰ ਕਹਿੰਦੇ ਮੈਂ ਵੀ ਸਿੱਖਣਾ ਉਹ ਵੀ ਸਿਖਾਉਣ ਲੱਗ ਗਏ ਮੈਂ ਦਰਵਾਜ਼ੇ ਦੇ ਉਹਲੇ ਖੜਾ ਹੋ ਕੇ ਦੇਖਦਾ ਹੁੰਦਾ ਸੀ ਤਕਰੀਬਨ 5 ਸਾਲ ਦੀ ਉਮਰ ਹੋਣੀ ਹੈ ਤੇ ਜਦੋਂ ਉਹਨਾਂ ਨੇ ਚਲੇ ਜਾਣਾ ਸਿਖਾ ਕੇ ਸਵਾਮੀ ਜੀ ਨੇ ਤੇ ਮੈਂ ਉਹ ਹਾਰਮੋਨੀਅਮ ਲੈ ਕੇ ਬੈਠ ਜਾਣਾ ਤੇ ਜੋ ਜੋ ਸਿਖਾਇਆ ਹੁੰਦਾ ਸੀ ਉਹ ਕੁਦਰਤੀ ਹੁੰਦਾ ਨਾ ਕਿ ਤੁਹਾਡੀ ਵਾਈਬ ਤੁਸੀਂ ਕੈਚ ਕਰਦੇ ਹੋ ਅੰਦਰੋਂ ਤੇ ਉਹ ਮੈਂ ਉਹ ਵਜਾਉਣਾ ਸ਼ੁਰੂ ਕਰ ਦੇਣਾ ਹਾਰਮੋਨੀਅਮ ਉਹ ਇੱਕ ਦਿਨ ਕੀ ਹੋਇਆ ਗਰਮੀਆਂ ਦੇ ਦਿਨ ਸੀ ਦੁਪਹਿਰ ਦਾ ਟਾਈਮ ਸੀ ਤੇ ਮੈਂ ਹਾਰਮੋਨੀਅਮ ਵਜਾ ਰਿਹਾ ਤੇ ਉਹ ਸਵਾਮੀ ਜੀ ਆ ਗਏ ਤੇ ਉਹ ਦਰਵਾਜ਼ੇ ਦੇ ਬਾਹਰ ਖੜੇ ਹੋ ਕੇ ਸੁਣਨ ਲੱਗ ਗਏ ਉਹਨਾਂ ਨੇ ਜਦੋਂ ਸੁਣਿਆ ਤੇ ਮੈਂ ਜਦੋਂ ਦਰਵਾਜ਼ਾ ਉਹਨਾਂ ਨੇ ਅੰਦਰ ਖੋਲਿਆ ਤੇ ਅੰਦਰ ਆਇਆ ਮੈਂ ਡਰ ਗਿਆ ਮੈਂ ਡਰ ਕੇ ਭੱਜ ਗਿਆ ਤੇ ਉਹਨਾਂ ਨੇ ਮੇਰੇ ਦਾਦੀ ਜੀ ਨੂੰ ਬੁਲਾਇਆ ਮੇਰੇ ਦਾਦੀ ਜੀ ਨੂੰ ਕਹਿੰਦੇ ਉਹਨਾਂ ਦਾ ਨਾਂ ਸੀ ਬਸੰਤ ਕੌਰ
ਕਹਿੰਦੇ
ਬਸੰਤ ਕੌਰ ਯੇ ਬਾਲਕ ਸੰਗੀਤ ਕਾ ਬਹੁਤ ਅੱਛਾ ਗਿਆਤਾ ਹੋ ਸਕਤਾ ਹੈ ਮੈਂ ਇਸ ਕੋ ਸਿਖਾਉਂਗਾ ਉਹ ਦਾਦੀ ਜੀ ਕਹਿੰਦੇ ਠੀਕ ਹੈ ਜੀ ਜੇ ਬੱਚੇ ਦਾ ਸ਼ੌਕ ਹੈ ਤੁਸੀਂ ਸਿਖਾਓ
ਜੀ
ਫਿਰ ਮੈਂ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ 5 ਸਾਲ ਦੀ ਉਮਰ ਚ
ਠੀਕ
ਹਾਰਮੋਨੀਅਮ ਸਿੱਖਣਾ ਸ਼ੁਰੂ ਕੀਤਾ ਬਸ ਉਹ ਐਸੀ ਇੱਕ ਅੰਦਰ ਜਿਹੜੀ ਹੈ ਚਿੰਗਾਰੀ ਭੜਕ ਗਈ
ਜੀ
ਤੇ ਫਿਰ ਮੈਂ ਸਿੱਖਦਾ ਗਿਆ ਫਿਰ ਮੈਂ ਗਵਰਨਮੈਂਟ ਕਾਲਜ ਮਲੇਰਕੋਟਲਾ
ਉੱਥੇ
ਮੈਂ ਮਿਊਜ਼ਿਕ ਸਬਜੈਕਟ ਲੈ ਕੇ ਮੈਂ ਗ੍ਰੈਜੂਏਸ਼ਨ ਕੀਤੀ
ਜੀ
ਫਿਰ ਮੈਂ APJ ਕਾਲਜ ਆਫ ਫਾਈਨ ਆਰਟਸ
ਜਲੰਧਰ ਜੀ
ਉੱਥੋਂ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਮਿਊਜ਼ਿਕ ਦੀ ਉਸ ਦੌਰਾਨ ਮੇਰੀ ਮੁਲਾਕਾਤ ਹੋਈ ਉਸਤਾਦ BS ਨਾਰੰਗ ਸਾਹਿਬ
ਨਾਲ ਜੀ
ਔਰ ਮੈਂ ਐਸਾ ਇੰਪ੍ਰੈਸ ਹੋਇਆ ਉਹਨਾਂ ਤੋਂ ਉਹਨਾਂ ਦਾ ਗਾਣਾ ਸੁਣ ਕੇ ਜਾਂ ਉਹਨਾਂ ਦਾ ਮਾਹੌਲ ਦੇਖ ਕੇ ਔਰ ਉਹਨਾਂ ਦਾ ਪਿਆਰ ਦੇਖ ਕੇ ਉਹਨਾਂ ਨੇ ਪਹਿਲੇ ਦਿਨ ਹੀ ਮੈਨੂੰ ਇੱਦਾਂ ਪਿਆਰ ਕੀਤਾ ਜਿੱਦਾਂ ਮੈਂ ਉਹਨਾਂ ਦਾ ਮਤਲਬ ਬੇਟਾ ਹੁੰਦਾ ਮਤਲਬ ਆਪਣਾ ਪਤਾ ਨਹੀਂ ਕਿੰਨੀ ਦੇਰ ਦਾ ਰਿਸ਼ਤਾ ਹੁੰਦਾ ਸੋ ਉਹ ਦਿਨ ਗਿਆ ਜੀ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਆਪਣਾ ਗੁਰੂ ਧਾਰਿਆ, ਬਕਾਇਦਾ ਇੱਕ ਜੋ ਇੱਕ ਰਸਮੀ ਹੁੰਦੀ ਹੈ, ਰਸਮੀ ਤੌਰ ਤੇ ਮੈਂ ਗੁਰੂ ਬਣਾਇਆ ਔਰ ਫਿਰ ਉਨ੍ਹਾਂ ਦੇ ਕੋਲ ਰਹਿ ਕੇ ਫਿਰ ਮੈਂ ਸਿੱਖਿਆ ਜਿੰਨਾ ਵੀ ਸਿੱਖਿਆ।
ਸ਼ਾਇਦ ਨਾਰੰਗ ਸਾਹਿਬ ਦਾ ਕਰਕੇ ਤੁਹਾਡਾ ਡੀਏਵੀ ਜਲੰਧਰ ਨਾਲ ਰਾਬਤਾ ਬਣਿਆ?
ਜੀ, ਡੀਏਵੀ ਜਲੰਧਰ ਜਾਣ ਦਾ ਕਾਰਨ ਇਹ ਸੀ ਕਿਉਂਕਿ ਐਮਏ ਕਰਨ ਤੋਂ ਬਾਅਦ ਫਿਰ ਸਿੱਖਣਾ ਚਾਹੁੰਦਾ ਸੀ ਮੈਂ ਗੁਰੂ ਜੀ ਕੋਲੋਂ
ਜੀ,
ਤੇ ਗੁਰੂ ਜੀ ਉਸ ਟਾਈਮ ਡੀਏਵੀ ਕਾਲਜ ਚ ਪੋਲੀਟੀਕਲ ਸਾਇੰਸ ਦੇ ਲੈਕਚਰਰ ਹੁੰਦੇ ਸੀਗੇ
ਜੀ।
ਤੇ ਦੇਖੋ ਇਹ ਵੀ ਕੈਸਾ ਇੱਕ ਕੋਇਨਸੀਡੈਂਟ ਹੈ, ਉਦਾਂ ਮਿਊਜ਼ਿਕ ਦੇ ਐਕਸਪਰਟ ਉਹ
ਜੀ,
ਤੇ ਪਰ ਲੈਕਚਰਰ ਪੋਲੀਟੀਕਲ ਸਾਇੰਸ ਦੇ
ਜੀ।
ਤੇ ਉਹਨਾਂ ਨੇ ਫਿਰ ਮੈਨੂੰ ਉੱਥੇ ਐਡਮਿਸ਼ਨ ਦਵਾਤੀ, ਚੱਲ ਤੂੰ ਇੱਥੇ ਆ ਜਾ। ਫਿਰ ਸਾਰਾ ਦਿਨ ਗੁਰੂ ਜੀ ਦੇ ਨਾਲ ਹੀ ਰਹਿੰਦੇ ਸੀ
ਜੀ,
ਤੇ ਡੀਏਵੀ ਜਾਣ ਦਾ ਸਬੱਬ ਵੀ ਉਸਤਾਦ ਬੀ ਐਸ ਨਾਰੰਗ ਸਾਹਿਬ ਉਹ ਬਣੇ।
ਪਰ ਜਦੋਂ ਅਸੀਂ ਡੀਏਵੀ ਗਏ, ਡੀਏਵੀ ਤੋਂ ਪਹਿਲਾਂ ਜਿਹੜੇ ਸੀ, ਤੁਹਾਨੂੰ ਯਾਦ ਹੋਣਾ ਕਰਤਾਰਪੁਰ ਬੜਾ ਵੱਡਾ ਮੇਲਾ ਲੱਗਦਾ ਹੁੰਦਾ ਸੀ।
ਹਾਂਜੀ ਹਾਂਜੀ,
ਔਰ ਉਦੋਂ ਚਾਹੇ ਬਾਕੀ ਬੰਦੇ ਸਿਰਫ ਸੀਗੇ, ਉਦੋਂ ਸੰਗੀਤ ਦਾ ਮਾਹੌਲ ਵੀ ਇਕ ਹੋਰ ਹੁੰਦਾ ਸੀ, ਪਰ ਉੱਥੇ ਕਿੱਟੂ ਤੇ ਕੁਲਜੀਤ ਜਿਹੜੇ ਆ ਜੀ, ਇਹਨਾਂ ਦੋਹਾਂ ਦੀ ਜੋੜੀ ਜਿਹੜੀ ਸੀ ਉਹਦੀ ਚਰਚਾ ਹੁੰਦੀ ਸੀ ਸਾਡੇ ਯੁਵਕ ਮੇਲਿਆਂ ਤੇ। ਇਹ ਤੁਹਾਡਾ ਦੋਵਾਂ ਦਾ ਸਬੱਬ ਕਿੱਦਾਂ ਬਣਿਆ
ਜੀ? ਦੇਖੋ ਮੈਂ ਕਹਾਂ ਕਿ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਉਣ ਵਾਲੇ ਵੱਡੇ ਭਾਈ ਸਾਹਿਬ ਕੁਲਜੀਤ ਹੀ ਨੇ। ਕੁਲਜੀਤ ਮੇਰਾ ਬਹੁਤ ਕਹਿ ਲੋ ਕਿ ਕਾਲਜ ਦਾ ਸਾਥੀ ਹੈ
ਜੀ,
ਤੇ ਅਸੀਂ ਇਕੱਠੇ ਰਹੇ ਹਾਂ ਔਰ ਸਾਡੀ ਐਸੀ ਟਿਊਨਿੰਗ ਬੈਠੀ ਕਿ ਸਾਡਾ ਨਾਂ ਇਕੱਠਿਆਂ ਦਾ ਲਿਆ ਜਾਣ ਲੱਗਿਆ ਕਿੱਟੂ ਕੁਲਜੀਤ
ਜੀ।
ਤੇ ਕੁਲਜੀਤ ਤੋਂ ਵੀ ਮੈਂ ਸਿੱਖਣਾ ਸ਼ੁਰੂ ਕੀਤਾ ਕਿਉਂਕਿ ਕੁਲਜੀਤ ਬਹੁਤ ਅੱਛਾ ਗਾਉਂਦੇ ਸੀ, ਤੇ
ਹੀਰੋ ਸੀ ਮੁੰਡਾ
ਬਿਲਕੁਲ ਬਿਲਕੁਲ। ਤੇ ਉਹ ਫਿਰ ਮੈਨੂੰ ਇਸ ਲਾਈਨ ਚ ਲੈ ਕੇ ਆਇਆ ਵੀ ਚੱਲ ਤੂੰ ਮਿਊਜ਼ਿਕ ਦਾ ਕਰ। ਉਹਨਾਂ ਨੇ ਮੈਨੂੰ ਸਿੱਖਣ ਦਾ ਸ਼ੌਕ ਪਾਇਆ ਵੀ ਚੱਲ ਤੂੰ ਸਿੱਖ। ਸੋ ਕਹਿ ਸਕਦੇ ਕਿ ਉਸ ਟਾਈਮ ਇੱਕ ਸਾਡੀ ਜੋੜੀ ਏਦਾਂ ਦੀ ਬਣ ਗਈ ਸੀ
ਜੀ
ਕਿ ਅਸੀਂ ਜਦੋਂ ਕਿਸੇ ਵੀ ਕਾਲਜ ਦੇ ਯੂਥ ਫੈਸਟੀਵਲ ਚ ਜਾਂ ਕਿਸੇ ਵੀ ਕਾਲਜ ਦੇ ਫੰਕਸ਼ਨ ਦੇ ਵਿੱਚ ਜਾਣਾ, ਕੰਪੀਟੀਸ਼ਨ ਚ ਜਾਣਾ, ਤੇ ਹਾਰਮੋਨੀਅਮ ਲੈ ਕੇ ਜਾਣਾ, ਇੱਕ ਸਾਈਡ ਜਿਹੜਾ ਕੜਾ ਹੁੰਦਾ ਹਾਰਮੋਨੀਅਮ ਦਾ ਸਾਈਡਾਂ ਤੇ
ਜੀ,
ਇੱਕ ਮੈਂ ਫੜਿਆ ਹੋਣਾ ਤੇ ਕੋਨੇ ਫੜਿਆ ਹੋਣਾ, ਤੇ ਜਿੱਦਾਂ ਹੀ ਲੋਕਾਂ ਦੀਆਂ ਗਰਦਨਾਂ ਘੁੰਮਣੀਆਂ ਨਾ ਬਾਕੀ ਸਟੂਡੈਂਟ ਦੀ, ਉਹਨਾਂ ਨੇ ਕਹਿਣਾ ਲੈ
ਆ ਗਿਆ,
ਆ ਗਈ ਜੋੜੀ, ਇਹ ਹੁਣ ਟਰਾਫੀ ਗਈ
ਜੀ,
ਇਹ ਹੁਣ ਫਸਟ ਸੈਕਿੰਡ ਪ੍ਰਾਈਜ਼ ਵੀ ਇਹ ਵੀ ਗਏ
ਜੀ,
ਟਰਾਫੀ ਵੀ ਗਈ, ਔਰ ਹੁੰਦਾ ਵੀ ਏਦਾਂ ਹੀ ਸੀ
ਜੀ।
ਤੇ ਅਸੀਂ ਮਤਲਬ ਕਦੇ ਵੀ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ, ਅਸੀਂ ਕਦੇ ਵੀ ਕਿਸੇ ਕੰਪੀਟੀਸ਼ਨ ਚੋਂ ਹਾਰ ਕੇ ਨਹੀਂ ਆਏ ਸੀ, ਹਮੇਸ਼ਾ ਅਸੀਂ ਜਿੱਤ ਕੇ ਆਏ ਸੀ।
ਇਧਰ ਸਰ ਕੁਝ ਜਿਹੜੀਆਂ ਜੋੜੀਆਂ ਸੀਗੀਆਂ ਜਿੱਦਾਂ ਸੇਮ ਸਾਡਾ ਸੁਰਿੰਦਰ ਮਕਸੂਦਪੁਰੀ
ਬਿਲਕੁਲ ਜੀ,
ਅਸੀਂ ਕਪੂਰਥਲੇ ਵਾਲੇ, ਹਾਂਜੀ, ਤਕਰੀਬਨ ਜਿਹੜੀ ਇੱਕ ਉਹ ਉਮਰ ਹੁੰਦੀ ਆ ਨਾ, ਤੁਸੀਂ ਸਾਡੇ ਤੋਂ ਕਾਫੀ 3-4 ਸਾਲ ਦਾ ਫਰਕ ਸੀਗਾ, ਪਰ ਉਦੋਂ ਉਸ ਵੇਲੇ ਪੰਜਾਬ ਦੇ ਵਿੱਚ ਜਦੋਂ ਕਿਤੇ ਨਾਂ ਚੱਲਦਾ ਸੀਗਾ ਖਾਸ ਕਰਕੇ ਯੁਵਕ ਮੇਲਿਆਂ ਦੇ ਵਿੱਚ, ਉਦੋਂ ਕਿੱਟੂ ਕੁਲਜੀਤ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਤਾਂ ਘੱਟੋ ਘੱਟ ਇੰਨਾ ਹੁੰਦਾ ਸੀਗਾ ਵੀ ਜੇ ਜਿੱਥੇ ਉਹ ਮੁੰਡੇ ਆ ਗਏ ਤੇ ਉਹਨਾਂ ਨੇ ਹੁੰਝਾ ਫੇਰੀ ਲੈ ਜਾਣਾ।
ਬਿਲਕੁਲ, ਮੈਨੂੰ ਖੁਸ਼ੀ ਹੈ ਜੀ ਇਸ ਗੱਲ ਦੀ ਕਿ ਉਹ ਜਿਹੜਾ ਟਾਈਮ ਸੀਗਾ, ਉਸ ਟਾਈਮ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਜਿਹੜੇ ਸਾਡੇ ਆਡੀਟੋਰੀਅਮ ਦੇ ਵਿੱਚ, ਤੇ ਉਹ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ, ਫੰਕਸ਼ਨ ਦਾ ਉਹਨੂੰ ਜਿਹੜੀ ਟੈਗ ਲਾਈਨ ਦਿੱਤੀ ਗਈ ਟੂ ਕੁਲਜੀਤ ਨਾਈਟ, ਤੇ ਅਸੀਂ ਹਾਲਾਂਕਿ ਉੱਥੇ ਦੇ ਸਟੂਡੈਂਟ ਸੀ, ਸਾਡੀ ਕਾਲਜ ਵੱਲੋਂ ਇੱਕ ਨਾਈਟ ਮਨਾਈ ਗਈ ਉੱਥੇ ਜਿਸ ਚ ਮੈਂ ਤੇ ਕੁਲਜੀਤ ਦੋਨਾਂ ਨੇ ਗਾਇਆ ਸੀ ਔਰ ਬੜੀ ਰੌਣਕ ਲੱਗੀ, ਪੂਰਾ ਆਡੀਟੋਰੀਅਮ ਸਾਡਾ ਪੈਕਅਪ ਸੀ, ਤੇ ਅਸੀਂ ਉੱਥੇ ਗਾਇਆ ਤੇ ਕਹਿ ਸਕਦੇ ਹੋ ਕਿ ਇਹ ਸਾਡੇ ਵਾਸਤੇ ਇੱਕ ਨਾ ਭੁੱਲਣ ਵਾਲਾ ਇੱਕ ਮੂਮੈਂਟ ਸੀਗਾ ਕਿ ਸਾਡੇ ਕਾਲਜ ਨੇ ਇਸ ਕਰਕੇ ਕੀਤਾ ਕਿ ਟਰਾਫੀਜ਼ ਦਾ ਅਸੀਂ ਪ੍ਰਿੰਸੀਪਲ ਸਰ ਦੇ ਆਫਿਸ ਦੇ ਵਿੱਚ ਟਰਾਫੀਆਂ ਦਾ ਅਸੀਂ ਢੇਰ ਲਾਤਾ ਸੀ। ਉਹ ਕਹਿੰਦਾ ਯਾਰ ਇਹ ਸਟੂਡੈਂਟਸ ਨੂੰ ਮੈਂ ਵੀ ਦੇਖਣਾ ਚਾਹੁੰਦਾ ਇਹਨਾਂ ਦੀ ਪਰਫਾਰਮੈਂਸ, ਤੇ ਉਹਨਾਂ ਨੇ ਪਰਫਾਰਮੈਂਸ ਦੇਖਣ ਲਈ ਸਾਡੀ ਉਹ ਨਾਈਟ ਆਰਗੇਨਾਈਜ਼ ਕੀਤੀ।
ਔਰ ਡੀਏਵੀ ਨੂੰ ਬੜਾ ਕਮਾਣ ਹਾਸਲ ਆ ਜੀ, ਬਹੁਤ ਵੱਡੇ ਵੱਡੇ ਜਿਹੜੇ ਨਾਮ ਨੇ ਜੀ, ਚਾਹੇ ਉਹ ਹੰਸ ਰਾਜ ਹੰਸ ਜੀ ਹੋਣ, ਚਾਹੇ ਜਗਜੀਤ ਸਿੰਘ ਜੀ ਹੋਣ, ਸੁਖਵਿੰਦਰ ਸਿੰਘ ਹੋਰੀ ਹੋਣ, ਹਾਂਜੀ, ਔਰ ਕਿੱਟੂ ਹੋਰੀ ਹੋਣ, ਕੁਲਜੀਤ ਹੋਰੀ ਹੋਣ, ਸੁਰਿੰਦਰ ਮਕਸੂਦਪੁਰੀ, ਬਹੁਤ ਵੱਡੇ ਵੱਡੇ ਨਾਂ ਜਿਹੜੇ ਆ ਜੀ ਉਹ ਉਸ ਕਾਲਜ ਨੇ ਦਿੱਤੇ ਆ ਜੀ।
ਬਿਲਕੁਲ,
ਇੰਡਸਟਰੀ ਨੂੰ
ਡੀਏਵੀ ਕਾਲਜ ਮੈਂ ਕਹਿ ਸਕਦਾ ਜੀ ਕਲਾਕਾਰਾਂ ਦੀ ਫੈਕਟਰੀ, ਉੱਥੋਂ ਪ੍ਰੋਡਕਸ਼ਨ ਹੁੰਦੀ ਸੀ ਆਰਟਿਸਟਾਂ ਦੀ, ਕਿਉਂਕਿ ਗੁਰੂ ਜੀ ਉੱਥੇ ਹੁੰਦੇ ਸੀ ਤੇ ਹਰ ਬੰਦਾ ਸਿੱਖਣਾ ਚਾਹੁੰਦਾ ਸੀ ਉਹਨਾਂ ਤੋਂ
ਜੀ। ਜੀ ਦੋਸਤੋ, ਸਾਡੀ ਗੱਲਬਾਤ ਜਿਹੜੀ ਹੈ ਜੀ ਉਹ ਇਸੇ ਤਰ੍ਹਾਂ ਜਾਰੀ ਰਹੀ, ਆਪਾਂ ਨਿੱਕੀ ਜੀ ਬ੍ਰੇਕ ਲੈਣੀ ਹੈ ਔਰ ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਕਿ ਤੁਸੀਂ ਮਿਊਜ਼ਿਕ ਡਾਇਰੈਕਟਰ ਜਿਹੜੇ ਸੀਗੇ ਜੀ ਉਸ ਲਾਈਨ ਦੇ ਵਿੱਚ ਕਿਵੇਂ ਸ਼ੁਰੂਆਤ ਹੋਈ ਔਰ ਬਾਕੀ ਉਸ ਦੇ ਸਫ਼ਰ ਦਾ, ਉਸ ਤੋਂ ਬਾਅਦ ਬੰਬੇ ਗਏ, ਜਿਹੜੀਆਂ ਗੱਲਾਂ ਮੈਨੂੰ ਪਤਾ ਮੈਂ ਸਾਰੀਆਂ ਪੁੱਛਣੀਆਂ, ਸ਼ਾਇਦ ਹੋ ਸਕਦਾ ਦਰਸ਼ਕਾਂ ਨੂੰ ਨਾ ਪਤਾ ਹੋਵੇ, ਅੱਜ ਕੁਝ ਅਣਕਈਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੁਸੀਂ ਦੋਸਤੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, जी हाँ तुसी ठीक सुनिया रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है तुहाडी सहूलत मुताबिक फ्लैक्सीबल टाइमिंग वेरी इजी फाइनेंसिंग अते उच्च दर्जे दे ट्रक अते ट्रेनर नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो एक बार फिर 6475505913 रोड मास्टर ट्रक ड्राइविंग स्कूल
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड आरआरएसपी या आरईएसपी करवानी है इनकम टैक्स प्लानिंग लई भी राजपाल ब्राड तुहाडी मदद कर सकदे हन
हेलो दिस इज राजपाल ब्राड चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning, and their estate planning. Please feel free to give me a call, and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks se brand new ya old tires le sakde ho
BF Cordage Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472956400 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888154 ਤੇ ਸੰਪਰਕ ਕਰੋ ਪੱਪੂ ਹਲਵਾਈ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 6477-690-241
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਇੱਕ ਵਾਰੀ ਫੇਰ ਸਵਾਗਤ ਦੋਸਤੋ ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਤੇਜਵੰਤ ਕਿੱਟੂ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਔਰ ਜਿਹੜੇ ਕਿ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ ਨੇ ਔਰ ਅਸੀਂ ਜਿਹੜੀਆਂ ਅੱਜ ਕੁਝ ਅਣਫੋਲੀਆਂ ਅਣਕਈਆਂ ਚੀਜ਼ਾਂ ਜਿਹੜੀਆਂ ਨੇ ਉਹਦੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ 'ਚ ਕਰਾਂਗੇ ਔਰ ਅਸੀਂ ਇਸ ਨੂੰ ਬਾਕਾਇਦਾ ਤੌਰ ਦੇ ਉੱਪਰ ਰਿਕਾਰਡ ਕਰ ਰਹੇ ਹਾਂ ਜੀ ਵੀਡੀਓ ਦੇ ਉੱਪਰ ਤੇ ਜਿਹੜੇ ਸਾਡੇ ਟੈਲੀਵਿਜ਼ਨ ਦੇ ਦਰਸ਼ਕ ਨੇ ਉਹਨਾਂ ਨਾਲ ਵੀ ਇਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਣਗੀਆਂ ਕਿੱਟੂ ਭਾਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ
ਬਹੁਤ ਸ਼ੁਕਰੀਆ ਜੀ
ਚਲੋ ਡੀ ਏ ਵੀ ਤੋਂ ਆਪਾਂ ਹੁਣ ਬਾਹਰ ਨਿਕਲਦੇ ਹਾਂ ਮਿਊਜ਼ਿਕ ਡਾਇਰੈਕਸ਼ਨ ਦੇ ਵਿੱਚ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਕੀ ਸਬੱਬ ਮਿਲਿਆ ਕਿ ਭਾਈ ਹੁਣ ਮੈਂ ਸੰਗੀਤ ਦਿਆ ਕਰਨਾ
ਐਕਚੁਅਲੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਮਿਊਜ਼ਿਕ ਡਾਇਰੈਕਟਰ ਬਣੂੰਗਾ
ਜੀ,
ਪਰ ਜਦੋਂ ਗੁਰੂ ਜੀ ਕੋਲੇ ਸਿੱਖਦਾ ਹੁੰਦਾ ਸੀ ਤੇ ਮੇਰਾ ਨਾ ਸੁਭਾਅ ਸ਼ੁਰੂ ਤੋਂ ਹੀ ਥੋੜਾ ਜਿਹਾ ਸ਼ਰਾਰਤੀ ਰਿਹਾ
ਜੀ,
ਤੇ ਉਹ ਗੁਰੂ ਜੀ ਨੇ ਥੋੜਾ ਜਿਹਾ ਇਧਰ ਉਧਰ ਹੋਣਾ ਦੱਸ ਕੇ, ਤੇ ਮੈਂ ਕਦੇ ਹਰਮੋਨੀਅਮ ਵਜਾਉਣ ਲੱਗ ਜਾਣਾ, ਕਦੇ ਤਬਲਾ ਵਜਾਉਣ ਲੱਗ ਜਾਣਾ, ਕਦੇ ਜਿੰਨੇ ਇੰਸਟਰੂਮੈਂਟ ਪੈ ਜਾਂਦੇ ਸੀ ਮੈਂ ਵਾਰੀ ਵਾਰੀ ਛੇੜਨੇ ਸ਼ੁਰੂ ਕਰ ਦਿੰਦਾ ਸੀ
ਜੀ।
ਗੁਰੂ ਜੀ ਇਸ ਚੀਜ਼ ਨੂੰ ਨੋਟਿਸ ਕਰਦੇ ਸੀ, ਉਹਨਾਂ ਨੇ ਇੱਕ ਦਿਨ ਮੈਨੂੰ ਬਿਠਾਇਆ ਤੇ ਬੜੇ ਸੀਰੀਅਸ ਤਰੀਕੇ ਨਾਲ ਸਾਡੀ ਡਿਸਕਸ਼ਨ ਹੋਈ। ਮੈਨੂੰ ਕਹਿੰਦੇ ਦੇਖ ਬੇਟਾ, ਜਿਹੜਾ ਕਲਾਸੀਕਲ ਮਿਊਜ਼ਿਕ ਹੈ
ਜੀ,
ਇਹ ਇੱਕ ਬਿਲਕੁਲ ਗੰਭੀਰ ਨੇਚਰ ਦਾ ਕੰਮ ਹੈ। ਜਿਹੜਾ ਤੁਹਾਡਾ ਸੁਭਾਅ ਹੈ ਨਾ, ਉਹ ਬਹੁਤ ਸ਼ਾਂਤ ਹੋਣਾ ਚਾਹੀਦਾ
ਜੀ,
ਤੇ ਤੇਰੇ ਸੁਭਾਅ ਦੇ ਵਿੱਚ ਬਹੁਤ ਚੰਚਲਤਾ ਹੈ, ਇਸ ਕਰਕੇ ਤੂੰ ਕਮਰਸ਼ੀਅਲ ਲਾਈਨ ਚ ਜਾ
ਜੀ।
ਮੈਂ ਕਿਹਾ ਜੀ ਕਿੱਦਾਂ? ਕਹਿੰਦੇ ਤੂੰ ਕੰਪੋਜ਼ਰ ਬਣ, ਤੂੰ ਗਾਣੇ ਜਿਹੜੇ ਲਾਈਟ ਮਿਊਜ਼ਿਕ ਉਧਰ ਨੂੰ ਜਾ, ਤੇ ਤੂੰ ਵਧੀਆ ਤੂੰ ਕਰ ਸਕਦਾ, ਤੂੰ ਮਿਊਜ਼ਿਕ ਪ੍ਰੋਡਕਸ਼ਨ ਵਾਲੇ ਪਾਸੇ ਨੂੰ ਜਾ। ਮੈਂ ਕਿਹਾ ਠੀਕ ਹੈ ਜੀ। ਚਲੋ ਜੀ, ਜਦੋਂ ਸਟੱਡੀ ਕੰਪਲੀਟ ਹੋਈ ਤੇ ਮੈਂ ਘਰ ਵਾਪਿਸ ਆਇਆ, ਮੇਰੇ ਫਾਦਰ ਸਾਹਿਬ ਉਹੀ ਗੱਲਾਂ ਜੀ ਗੁੱਸੇ ਹੋਣ ਲੱਗ ਗਏ ਵੀ ਹੁਣ ਕੀ ਕਰੇਗਾ, ਵਿਹਲਾ ਫਿਰਦਾ ਤੂੰ, ਕਿਉਂਕਿ ਹਰ ਮਾਂ ਬਾਪ ਨੂੰ ਹੁੰਦਾ ਕਿ ਉਹਦਾ ਬੱਚਾ ਆਪਣੀ ਲਾਈਫ ਚ ਸੈਟਲ ਹੋ ਜਾਵੇ, ਤੇ ਮੈਨੂੰ ਕਰੀ ਜਾਣਾ ਹੁਣ ਕੀ ਕਰੇਗਾ ਤੂੰ, ਵਿਹਲਾ ਫਿਰਦਾ ਤੂੰ। ਉਹ ਮੈਂ ਜੀ ਇੱਕ ਦਿਨ ਕੀ ਹੋਇਆ, ਨਿਊਜ਼ ਪੇਪਰ ਦੇਖਦਾ ਸੀ, ਉਹਦੇ ਚ ਇੱਕ ਐਡ ਆਈ ਹੋਈ ਸੀ ਕਮਰਸ਼ੀਅਲ, ਕਿਸੇ ਸਕੂਲ ਦੇ ਵਿੱਚ ਟੀਚਰ ਦੀ ਜ਼ਰੂਰਤ ਸੀ।
ਅੱਛਾ।
ਮੈਂ ਜੀ ਐਵੇਂ ਬੈਠੇ ਬੈਠੇ ਨੇ ਉਹ ਫਾਰਮ ਭਰਤਾ,
ਅਹਿਮਦਗੜ੍ਹ ਦੇ ਵਿੱਚ ਜਾਂ ਫਿਰ
ਜੀ ਲੁਧਿਆਣੇ?
ਲੁਧਿਆਣੇ ਵਿੱਚ,
ਲੁਧਿਆਣੇ। ਤੇ ਮੈਂ ਉੱਥੇ ਇੰਟਰਵਿਊ ਦੇਣ ਗਿਆ, ਸਿਲੈਕਸ਼ਨ ਹੋ ਗਈ ਤੇ ਮੈਂ ਸਕੂਲ ਚ ਟੀਚਰ ਲੱਗ ਗਿਆ।
ਅੱਛਾ ਜੀ।
ਹੁਣ ਕੀ ਹੁੰਦਾ ਸੀ, ਦੁਪਹਿਰੇ ਸਕੂਲ ਖਤਮ ਹੋ ਜਾਣਾ, ਉਸ ਤੋਂ ਬਾਅਦ ਮੈਂ ਕਿਹਾ ਯਾਰ ਜੇ ਜਲਦੀ ਹੁਣ ਘਰ ਪਹੁੰਚ ਗਏ ਫਿਰ
ਕਰਦਾ, ਫਿਰ ਕਹਿਣਾ,
ਮੈਂ
ਕਿਹਾ ਵਿਹਲਾ ਬੈਠਾ,
ਫਿਰ ਗੁੱਸੇ ਹੋਣਾ ਤੇ ਵੀ ਹੁਣ ਤੂੰ ਕਰਦਾ ਨਹੀਂ ਕੁਛ ਏਦਾਂ, ਵੀ ਆਹ ਕਿਹੜਾ ਕੰਮਾਂ ਚੋਂ ਕੰਮ ਹੈ, ਸਕੂਲ ਦੀ ਟੀਚਰ ਦੀ ਜੋਬ ਤੂੰ ਲੱਗ ਗਿਆ, ਜੇ ਉਹ। ਐਨੀਵੇ, ਮੈਂ ਜੀ ਇੱਕ ਰਿਕਾਰਡਿੰਗ ਸਟੂਡੀਓ ਚ ਜਾਣਾ ਸ਼ੁਰੂ ਕਰਤਾ, ਉੱਥੇ ਬੜਾ ਪੁਰਾਣਾ ਸਟੂਡੀਓ ਹੈ ਇਸ ਟਾਈਮ ਪੰਜਾਬ ਦਾ, ਇੰਦਰਲੋਕ ਸਟੂਡੀਓ।
ਕਿਆ ਬਾਤ ਹੈ। ਹਾਂਜੀ, ਦਿਨੇਸ਼।
ਹਾਂਜੀ, ਦਿਨੇਸ਼ ਭਾਜੀ, ਰਾਜੇਸ਼ ਭਾਜੀ
ਜੀ।
ਉਹ ਇੱਕ ਦਿਨ ਕੀ ਹੋਇਆ ਜੀ, ਰਾਜੇਸ਼ ਜੀ ਜਿਹੜੇ ਸਟੂਡੀਓ ਦੇ ਓਨਰ ਆ, ਉਹ ਮੇਰੇ ਕੋਲ ਸਟੂਡੀਓ ਚ ਉੱਥੇ ਆਏ, ਸਕੂਲ ਚ। ਸਕੂਲ ਚ ਆ ਕੇ ਨਾ ਉਹਨਾਂ ਨੇ ਬੁਲਾਇਆ ਰਿਸੈਪਸ਼ਨ ਤੇ, ਮੈਂ ਗਿਆ ਤੇ ਮੈਨੂੰ ਕਹਿੰਦਾ ਯਾਰ ਇੱਕ ਕੰਮ ਹੈ ਬਈ, ਤੂੰ ਰਿਕਾਰਡਿੰਗ ਕਰ ਦੇਗਾ? ਮੈਂ ਕਿਹਾ ਹਾਂਜੀ, ਕਿਉਂਕਿ ਉਹ ਮੈਨੂੰ ਦੇਖਦੇ ਰਹਿੰਦੇ ਸੀ, ਮੈਂ ਜੋ ਉੱਥੇ ਸਟੂਡੀਓ ਚ ਥੋੜਾ ਬਹੁਤ ਰਿਕਾਰਡਿੰਗਾਂ ਦੇ ਵਿੱਚ ਥੋੜੀ ਬਹੁਤ ਹੈਲਪ ਕਰਾ ਦਿੰਦਾ ਸੀ
ਜੀ,
ਮਤਲਬ ਐਵੇਂ ਵਲੰਟਰੀ ਜਿੱਦਾਂ ਕਹਿ ਸਕਦੇ ਆ, ਹੈਲਪ ਕਰ ਦਿੰਦਾ ਸੀ, ਤੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਕਰ ਸਕਦਾ। ਮੈਂ ਕਿਹਾ ਜੀ ਹਾਂਜੀ ਕਰ ਦੂੰਗਾ, ਤੇ ਕਹਿੰਦੇ ਪਰ ਹੁਣੇ ਹੀ ਕਰਨੀ ਹੈ।
ਅੱਛਾ।
ਮੈਂ ਕਿਹਾ ਜੀ ਮੈਂ ਤਾਂ ਸਕੂਲ ਚ ਹਾਂ ਇਸ ਟਾਈਮ, ਮੈਨੂੰ ਛੁੱਟੀ ਨਹੀਂ ਮਿਲਣੀ। ਨਹੀਂ ਯਾਰ, ਕਹਿੰਦੇ ਤੂੰ ਪਤਾ ਕਰ।
ਅੱਛਾ।
ਤੇ ਆਪਾਂ ਰਿਕਾਰਡਿੰਗ ਕਰਨੀ ਅੱਜ, ਅਸੀਂ ਤੈਨੂੰ ਲੈਣ ਆਏ ਆ। ਲਓ ਜੀ, ਮੈਂ ਜਿਹੜੇ ਸਾਡੇ ਹੈਡ ਮਿਸਟਰਸ ਸੀ, ਮੈਂ ਉਹਨਾਂ ਕੋਲ ਗਿਆ
ਜੀ।
ਮੈਂ ਕਿਹਾ ਮੈਡਮ ਬਈ, ਓਪਰਚੁਨਿਟੀ ਮੇਰੇ ਦਰਵਾਜ਼ੇ ਤੱਕ ਚੱਲ ਕੇ ਆਈ ਹੈ, ਪਤਾ ਨਹੀਂ ਲਾਈਫ ਕਿੱਧਰ ਨੂੰ ਕਿਹੜਾ ਮੋੜ ਲੈ ਲਵੇ, ਪਲੀਜ਼ ਮੇਰੀ ਹੈਲਪ ਕਰੋ, ਮੈਨੂੰ ਛੁੱਟੀ ਦੇ ਦਿਓ। ਮੈਂ ਸਾਰੀ ਸਿਚੁਏਸ਼ਨ ਉਹਨਾਂ ਨੂੰ ਸਮਝਾਈ, ਤੇ ਉਹ ਬਹੁਤ ਨਾਈਸ ਲੇਡੀ ਸੀ। ਉਹ ਕਹਿੰਦੇ ਜਾਓ ਬੇਟਾ, ਜਾਓ ਤੂੰ, ਮੈਂ ਆਪਣੇ ਆਪ ਦੇਖ ਲੂੰਗੀ, ਜਾਓ। ਸਕੂਲ ਕਾਫੀ ਵੱਡਾ ਸਕੂਲ ਆ, ਮਤਲਬ ਲੁਧਿਆਣੇ ਦਾ ਰੈਪਿਊਟਿਡ ਸਕੂਲ ਹੈ, ਕੁੰਦਨ ਵਿਦਿਆ ਮੰਦਿਰ, KVM ਕਹਿੰਦੇ ਉਹਨੂੰ
ਜੀ।
ਤੇ ਜੀ ਮੈਂ ਛੁੱਟੀ ਲੈ ਕੇ ਸਟੂਡੀਓ ਪਹੁੰਚ ਗਏ ਸੀ, ਤੇ ਸਟੂਡੀਓ ਜਦੋਂ ਪਹੁੰਚੇ, ਜਦੋਂ ਮੈਂ ਆਰਟਿਸਟ ਦੇਖੇ ਜੀ, ਮੇਰੀ ਤਾਂ ਸਿੱਟੀ ਪਿੱਟੀ ਗੁੰਮ ਹੋ ਗਈ।
ਅੱਛਾ।
ਕਿਉਂਕਿ ਮੇਰੇ ਸਾਹਮਣੇ ਉਸ ਟਾਈਮ ਦੇ ਬੜੇ ਨਾਮਵਰ ਕਲਾਕਾਰ ਨਰਿੰਦਰ ਬੀਬਾ ਜੀ ਖੜੇ ਸੀ।
ਅੱਛਾ ਜੀ।
ਤਾਂ ਨਰਿੰਦਰ ਬੀਬਾ ਜੀ ਦੀ ਰਿਕਾਰਡਿੰਗ ਕਰਨੀ ਸੀ, ਧਾਰਮਿਕ ਰਿਕਾਰਡਿੰਗ।
ਅੱਛਾ।
ਤੇ ਉਹ ਸਬੱਬ ਇਸ ਤਰ੍ਹਾਂ ਬਣਿਆ ਕਿ ਜਿਨ੍ਹਾਂ ਨੇ ਰਿਕਾਰਡਿੰਗ ਕਰਨੀ ਸੀ ਉਸ ਟਾਈਮ, ਮਿਊਜ਼ਿਕ ਡਾਇਰੈਕਟਰ, ਉਹ ਬਿਨਾਂ ਦੱਸੇ ਨਾ ਦਿੱਲੀ ਚਲੇ ਗਏ।
ਅੱਛਾ।
ਤੇ ਹੁਣ ਉਹ ਕਹਿ ਲਓ ਕਿ ਜਿਵੇਂ ਡੈਸਟੀਨੀ ਲਿਖੀ ਹੁੰਦੀ ਹੈ ਪਰਮਾਤਮਾ ਨੇ, ਕਿ ਉਹ ਰਿਕਾਰਡਿੰਗ ਮੇਰੀ ਝੋਲੀ ਚ ਪੈ ਗਈ। ਚਲੋ ਜੀ, ਮੈਂ ਰਿਕਾਰਡਿੰਗ ਸ਼ੁਰੂ ਕੀਤੀ, ਜਦੋਂ ਸ਼ਾਮ ਨੂੰ ਰਿਕਾਰਡਿੰਗ ਖਤਮ ਕਰਕੇ ਹਟੇ, ਤੇ ਨਰਿੰਦਰ ਬੀਬਾ ਜੀ ਨੇ ਮੈਨੂੰ ਜੱਫੀ ਪਾ ਲਈ, ਮੈਨੂੰ ਕਹਿੰਦੇ ਵਾਹ ਉਹ ਮੁੰਡਿਆ, ਮਜ਼ਾ ਆ ਗਿਆ ਤੇਰੇ ਨਾਲ ਕੰਮ ਕਰਕੇ, ਬਹੁਤ ਵਧੀਆ, ਮੈਂ ਬਹੁਤ ਖੁਸ਼ ਹਾਂ। ਸੋ ਉਹ ਮੇਰੀ ਪਹਿਲੀ ਸ਼ੁਰੂਆਤ ਸੀ। ਫਿਰ ਮੈਨੂੰ ਸਟੂਡੀਓ ਵਾਲੇ ਨੇ ਕਿਹਾ, ਕਹਿੰਦੇ ਯਾਰ ਤੂੰ ਸਾਡੀਆਂ ਰਿਕਾਰਡਿੰਗਾਂ ਹੀ ਕਰਦਿਆ ਕਰ, ਸਾਡੇ ਕੋਲ ਬਹੁਤ ਬੰਦੇ ਆਉਂਦੇ, ਸਾਡੇ ਕੋਈ ਮਿਊਜ਼ਿਕ ਕਰਨ ਵਾਲਾ ਬੰਦਾ ਅਵੇਲੇਬਲ ਨਹੀਂ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਕਰਦਿਆ ਕਰੂੰ
ਜੀ।
ਬਸ ਉੱਥੋਂ ਫਿਰ ਇਹ ਸਿਲਸਿਲਾ ਸ਼ੁਰੂ ਹੋਇਆ ਜਿਹੜਾ ਅੱਜ ਤੱਕ ਜਾਰੀ ਹੈ।
ਸੋ ਉੱਥੋਂ ਕਿੰਨੇ ਸਾਲ ਕੰਮ ਕੀਤਾ ਫਿਰ ਉਸੇ ਹੀ ਸਟੂਡੀਓ ਦੇ ਵਿੱਚ?
ਮੈਂ ਸਟੂਡੀਓ ਦੇ ਵਿੱਚ 94 ਚ ਸ਼ੁਰੂ ਕੀਤਾ ਸੀ ਜੀ, ਤੇ 2004 ਤੱਕ, ਮਤਲਬ 10 ਸਾਲ ਉੱਥੇ ਕੰਮ ਕੀਤਾ ਮੈਂ, ਤੇ 2004 ਚ ਫਿਰ ਮੈਂ ਆਪਣਾ ਸਟੂਡੀਓ ਬਣਾ ਲਿਆ ਸੀ।
ਬੰਬੇ ਵੀ ਵਿੱਚ ਗਿਆ ਸੀ ਉਦੋਂ ਤੁਸੀਂ?
ਹਾਂਜੀ, ਮੈਂ 1997 ਚ ਮੈਨੂੰ ਲੱਗਿਆ, ਸਾਡੇ ਭਾਜੀ ਹੁੰਦੇ ਸੀ ਫਾਈਨ ਟੋਨ ਕੰਪਨੀ ਦੇ ਓਨਰ
ਰਜਿੰਦਰ
ਸਿੰਘ ਜੀ, ਉਹਨਾਂ ਨਾਲ ਬੜੇ ਮੈਂ ਹਿੱਟ ਗਾਣੇ ਕੀਤੇ। ਐਲਬਮਾਂ ਕੀਤੀਆਂ, ਕਈ ਕਲਾਕਾਰ ਇੰਟਰੋਡਿਊਸ ਕੀਤੇ ਉਹਨਾਂ ਨਾਲ ਮਿਲ ਕੇ, ਜਿੱਦਾਂ ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਅੰਗਰੇਜ਼ ਅਲੀ ਤੇ ਆਪਣਾ ਕੁਲਵਿੰਦਰ ਢਿੱਲੋਂ, ਇਹ ਆਪਣੇ ਇਹ ਦਿਲਜੀਤ ਦੁਸਾਂਝ ਹੁੰਦੀ ਉਦੋਂ ਉੱਥੇ ਹੀ ਹੁੰਦੇ ਸੀ
ਸਾਰੇ,
ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਪਾਂ ਨਾ ਆਪਣੀ ਕੁਆਲਿਟੀ ਦਾ ਉਹ ਰੱਖਣਾ ਕੰਮ ਜਿਹੜਾ ਨਾ, ਆਪਾਂ ਪੰਜਾਬ ਨਾਲੋਂ ਅਲੱਗ ਕੁਆਲਿਟੀ ਦੇਣੀ ਹੈ। ਮੈਂ ਕਿਹਾ ਠੀਕ ਹੈ, ਤੇ ਕਹਿੰਦੇ ਆਪਾਂ ਬੰਬੇ ਰਿਕਾਰਡਿੰਗ ਕਰਿਆ ਕਰਨੀ ਹੈ। ਠੀਕ ਹੈ ਜੀ। ਸੋ 97 ਚ ਮੈਂ ਫੈਮਿਲੀ ਨਾਲ ਬੰਬੇ ਮੂਵ ਹੋ ਗਿਆ ਸੀ
ਜੀ,
ਤੇ ਪਰ ਉੱਥੇ 2 ਸਾਲ ਕੰਮ ਕਰਕੇ ਮੇਰਾ ਬਾਕੀ ਪੰਜਾਬ ਨਾਲੋਂ ਲਿੰਕ ਟੁੱਟ ਗਿਆ। ਹੁਣ ਅੰਦਰ ਤਾਂ ਪੰਜਾਬੀਅਤ ਵਸੀ ਹੋਈ ਸੀ
ਜੀ,
ਇਸ ਕਰਕੇ ਜਦੋਂ ਬਾਕੀ ਪੰਜਾਬ ਨਾਲ ਲਿੰਕ ਟੁੱਟਿਆ ਮੈਂ ਕਿਹਾ ਨਹੀਂ ਯਾਰ ਇਹ ਗਲਤ ਡਿਸੀਜ਼ਨ ਹੋ ਗਿਆ
ਜੀ,
ਤੇ ਫਿਰ ਮੈਂ 2 ਸਾਲ ਬਾਅਦ ਵਾਪਸ ਫੇਰ ਪੰਜਾਬ ਚ ਆ ਗਿਆ, ਉੱਥੇ ਆ ਕੇ ਦੁਬਾਰਾ ਫੇਰ ਸ਼ੁਰੂ ਕੀਤਾ ਕੰਮ।
ਮੈਨੂੰ ਯਾਦ ਆ ਕਿ ਜਦੋਂ ਤੁਸੀਂ ਉਦੋਂ ਵਾਪਸ ਆਏ ਹੋ ਤੇ ਹਾਲੇ ਇੰਦਰ ਲੋਕ ਦੇ ਨਾਲ ਉਦੋਂ ਸ਼ਾਇਦ ਇੱਕ ਹੋਰ ਸਟੂਡੀਓ ਸੀ
ਸੁਪਰ ਟਰੈਕ। ਹਾਂਜੀ,
ਆਪਾਂ ਸੁਪਰ ਟਰੈਕ ਦੇ ਵਿੱਚ ਮੈਨੂੰ ਯਾਦ ਆ ਵੀ 4 ਗਾਣੇ ਇੱਕ ਸੁਪਰ ਟਰੈਕ ਚ ਬਣਾਏ ਸੀ ਤੇ ਬਾਕੀ 4 ਗਾਣੇ ਜਿਹੜੇ ਸੀ ਇੰਦਰ ਲੋਕ ਬਣਾਏ।
ਹਾਂਜੀ ਹਾਂਜੀ ਹਾਂਜੀ।
ਔਰ ਮੈਨੂੰ ਉਹ ਦਿਨੇਸ਼ਵਰ ਨਾਲ ਉਹ ਮੀਟਿੰਗ ਵੀ ਯਾਦ ਆ
ਬਿਲਕੁਲ।
ਔਰ ਦਰਅਸਲ ਜਿਹੜੀਆਂ ਨਾ ਕਹਿੰਦਾ ਵੀ ਇੱਕ ਜਿਹੜਾ ਇੱਕ ਮੋਹ ਹੁੰਦਾ
ਬਿਲਕੁਲ,
ਤੁਸੀਂ ਕਦੇ ਉਹ ਬੇਸਿਕਸ ਨਹੀਂ ਛੱਡੀਆਂ।
ਬਿਲਕੁਲ, ਇਹ ਗੱਲ ਹੈ।
ਇੱਕ ਹੋਰ ਚੀਜ਼ ਜਿਹੜੀ ਤੁਹਾਡੇ ਦੇ ਵਿੱਚ ਮੈਂ ਇਹ ਨੋਟ ਕੀਤੀ ਕਿ ਜਿਹੜੇ ਬੌਂਗੇ ਬੇਸੁਰੇ ਉਹ ਤੁਹਾਡੇ ਤੱਕ ਆਉਣੋਂ ਡਰਦੇ ਸੀ, ਔਰ ਲਫ਼ਜ਼ ਤਲਫ਼ਜ਼ ਜਿਹੜਾ ਪੰਜਾਬੀ ਅੱਜ ਕੱਲ੍ਹ ਬਹੁਤ ਜ਼ਿਆਦਾ ਗਾਹ ਪੈਂਦਾ ਨਾ ਪੰਜਾਬੀ ਦਾ, ਜਿਹੜਾ ਲਫ਼ਜ਼ ਤਲਫ਼ਜ਼ ਆ ਉਸ ਦੇ ਉੱਪਰ ਤੁਸੀਂ ਬਹੁਤ ਧਿਆਨ ਦਿੰਦੇ ਸੀ, ਜਿਹੜੀ ਉਹ ਚੀਜ਼ ਸੀ ਉਹ ਕਿੱਥੋਂ ਸੀ?
ਉਹ ਜੀ ਸਭ ਗੁਰੂ ਜੀ ਦੀ ਮਿਹਰਬਾਨੀ ਹੈ। ਜਦੋਂ ਤੁਸੀਂ ਦੇਖੋ ਤੁਸੀਂ ਕੋਈ ਚੀਜ਼ ਠੀਕ ਕਰਦੇ ਹੋ, ਕੋਈ ਚੀਜ਼ ਤੁਹਾਨੂੰ ਸਾਹਮਣੇ ਦਿਖਦੀ ਹੈ ਕਿ ਇਹ ਚੀਜ਼ ਠੀਕ ਨਹੀਂ ਹੈ, ਔਰ ਤੁਹਾਨੂੰ ਪਤਾ ਕਿ ਠੀਕ ਕੀ ਚੀਜ਼ ਹੈ, ਤੇ ਉਹ ਫਿਰ ਤੁਹਾਡੇ ਤੋਂ ਰਿਹਾ ਨਹੀਂ ਜਾਂਦਾ।
ਜੇ
ਉਦੋਂ ਹੀ ਜਿਹੜਾ ਹੈ ਪੋਸੀਬਲ ਹੋ ਸਕਦਾ ਜਦੋਂ ਤੁਸੀਂ ਉਸਤਾਦ ਲੋਕਾਂ ਦੀ ਸੰਗਤ ਕਰਦੇ ਹੋ, ਉਸਤਾਦਾਂ ਕੋਲੇ ਬੈਠ ਕੇ ਸਿੱਖਦੇ ਹੋ, ਉਸਤਾਦ ਤੁਹਾਨੂੰ ਜਦੋਂ ਕਰੈਕਸ਼ਨਸ ਕਰਾਉਂਦੇ ਨੇ ਤੁਹਾਨੂੰ ਦੱਸਦੇ ਨੇ, ਉਹ ਫਿਰ ਤੁਹਾਡੇ ਦਿਮਾਗ ਚ ਛਪ ਜਾਂਦੀਆਂ ਨੇ
ਜੀ।
ਸੋ ਮੈਨੂੰ ਜਿਹੜਾ ਸ਼ਬਦਾਂ ਦਾ ਤਲਫ਼ਜ਼ ਹੈ, ਮਤਲਬ ਸ਼ਬਦਾਂ ਦਾ ਉਚਾਰਨ, ਉਹ ਜਦੋਂ ਗਲਤ ਕਰਦੇ ਸੀ ਸਿੰਗਰ ਤੇ ਮੈਨੂੰ ਬੜਾ ਫਿਰ ਆਪਣੇ ਆਪ ਨੂੰ ਤਕਲੀਫ਼ ਹੁੰਦੀ ਸੀ ਕਿ ਯਾਰ ਇਹ ਸ਼ਬਦਾਂ ਨੂੰ ਵਿਗਾੜ ਰਹੇ ਨੇ, ਕਿਉਂਕਿ ਕਲਾਕਾਰ ਕੋਈ ਵੀ ਹੈ ਉਹ ਸਮਾਜ ਦਾ ਇੱਕ ਆਈਨਾ ਹੁੰਦੇ ਨੇ, ਸ਼ੀਸ਼ਾ ਹੁੰਦੇ ਨੇ, ਤੇ ਤੁਸੀਂ ਜੇ ਤੁਸੀਂ ਗਲਤ ਬੋਲੋਗੇ ਜਿਹੜੇ ਤੁਹਾਨੂੰ ਸੁਣਨ ਵਾਲੇ ਨੇ ਉਹਨਾਂ ਨੇ ਵੀ ਗਲਤ ਹੀ ਬੋਲਣਾ। ਜਿੱਦਾਂ ਹੁਣ ਅੱਜ ਕੱਲ੍ਹ ਤੁਸੀਂ ਦੇਖ ਲਓ ਅੱਜ ਕੱਲ੍ਹ ਦੇ ਕਈ ਸਿੰਗਰ ਜਿਹੜੇ ਹੈਗੇ ਆ ਉਹ ਜੱਟ ਨੂੰ ਜੱਟ ਹੀ ਬੋਲਦੇ
ਜੱਟ,
ਹਾਂਜੀ, ਤੇ ਆਪਣਾ ਛਤਰੀ ਨੂੰ ਛਤਰੀ ਬੋਲਦੇ ਨੇ
ਜੀ।
ਸੋ ਇਹ ਲਫ਼ਜ਼ਾਂ ਦਾ ਜਿਹੜਾ ਉਚਾਰਨ ਹੈ ਉਹ ਸਹੀ ਹੋਣਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਮੈਨੂੰ ਪਤਾ ਹੁੰਦਾ ਸੀ ਕਿ ਇਹ ਸ਼ਬਦ ਗਲਤ ਬੋਲ ਰਿਹਾ ਤੇ ਉਹ ਮੇਰੀ ਇੱਕ ਮੋਰਲ ਡਿਊਟੀ ਬਣਦੀ ਹੈ, ਕਹਿ ਲਓ ਕਿ ਜਿਹਨੂੰ ਕਹਿ ਸਕਦੇ ਇਖਲਾਕੀ ਫਰਜ਼ ਤੁਹਾਡਾ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਸਹੀ ਕਰੋ, ਦਰੁਸਤ ਕਰੋ ਕਿ ਬਈ ਇਹ ਠੀਕ ਨਹੀਂ, ਇਹਨੂੰ ਏਦਾਂ ਬੋਲਣਾ।
ਕਦੇ ਜ਼ਿੰਦਗੀ ਚ ਇਹ ਲੱਗਾ ਹੋਵੇ ਕਿ ਆਹ ਫੈਸਲਾ ਮੈਂ ਗਲਤ ਲੈ ਲਿਆ, ਨਹੀਂ ਸੀ ਲੈਣਾ ਚਾਹੀਦਾ?
ਦੇਖੋ ਗਲਤ ਠੀਕ ਤਾਂ ਮੈਂ ਸਮਝਦਾ ਕਿ ਕੁਛ ਨਹੀਂ, ਇਹ ਸਭ ਜੋ ਕੁਛ ਹੁੰਦਾ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ, ਲੇਕਿਨ ਇਹ ਹੈ ਕਿ ਕਈ ਫੈਸਲੇ ਤੁਹਾਡੇ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਉਸ ਟਾਈਮ ਤੇ ਜੋ ਤੁਸੀਂ ਸੋਚਿਆ ਹੁੰਦਾ ਉਦਾਂ ਦਾ ਜਿਹੜਾ ਰਿਜ਼ਲਟ ਨਹੀਂ ਦਿੰਦੇ
ਜੀ।
ਇਹਦਾ ਮਤਲਬ ਇਹ ਨਹੀਂ ਕਿ ਫੈਸਲਾ ਗਲਤ ਸੀ, ਪਰ ਇਹ ਹੈ ਕਿ ਉਹ ਜੋ ਐਕਸਪੈਕਟਡ ਰਿਜ਼ਲਟ ਸੀ ਉਹ ਰਿਜ਼ਲਟ ਨਹੀਂ ਤੁਹਾਨੂੰ ਮਿਲ ਪਾਏ, ਤਾਂ ਇਸ ਕਰਕੇ ਉਹ ਮੈਂ ਕਹਿ ਸਕਦਾ ਇੱਕ ਕਿ ਮੇਰਾ ਬੰਬੇ ਜਾਣਾ ਉਸ ਟਾਈਮ ਤੇ ਇੱਕ ਭਰਿਆ ਮੇਲਾ ਛੱਡ ਕੇ ਪੰਜਾਬ ਦਾ, ਕਿਉਂਕਿ ਪੰਜਾਬ ਦੇ ਵਿੱਚ ਉਸ ਟਾਈਮ ਮੇਰੇ ਕੋਲ ਇੰਨਾ ਕੁ ਕੰਮ ਸੀਗਾ ਕਿ ਜੇ ਅੱਜ ਤੁਸੀਂ ਆਪਾਂ ਗੱਲ ਕਰੀ ਨਾ ਕਿ ਅੱਜ ਰਿਕਾਰਡਿੰਗ ਕਰਨੀ ਹੈ, ਅੱਜ ਆਪਾਂ ਪਲਾਨ ਕਰਦੇ ਹਾਂ, ਤੇ ਮੈਂ 3 ਮਹੀਨੇ ਬਾਅਦ ਮੇਰੇ ਕੋਲ ਸਟੂਡੀਓ ਖਾਲੀ ਮਿਲਦਾ ਸੀ।
ਸਿਰਫ 2 ਬੰਦਿਆਂ ਦਾ ਜ਼ਿਕਰ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਚਰਨਜੀਤ ਅਹੁਜਾ ਸਾਹਿਬ ਔਰ ਉਸ ਤੋਂ ਬਾਅਦ ਤੇਜਵੰਤ ਕਿੱਟੂ ਜਿਹੜਾ ਉਹਨਾਂ ਦਾ ਨਾਂ ਸੀ, ਔਰ ਵਾਕਈ ਉਸ ਵੇਲੇ ਇੱਕ ਭਰਿਆ ਮੇਲਾ ਛੱਡ ਕੇ ਤੇ ਬੰਬੇ ਜਾਣ ਦਾ।
ਜੀ ਜੀ ਜੀ, ਉਹ ਮੇਰਾ ਕਹਿ ਸਕਦੇ ਕਿ ਉਹ ਵੀ ਮਹਾਰਾਜ ਦੀ ਮਰਜ਼ੀ ਸੀ
ਜੀ
ਕਿ ਉਸ ਟਾਈਮ ਤੇ ਮੈਨੂੰ ਜਾਣਾ ਪਿਆ, ਤੇ ਮੇਰੇ ਯਾਦ ਹੈ ਤੁਸੀਂ ਨਾਂ ਲਿਆ ਹੁਣ ਚਰਨਜੀਤ ਅਹੁਜਾ ਸਾਹਿਬ, ਮੈਂ ਉਹਨਾਂ ਕੋਲੋਂ ਵੀ ਸਿੱਖਦਾ ਰਿਹਾ
ਜੀ,
ਤੇ ਸਟੂਡੀਓ ਦੀਆਂ ਟੈਕਨੀਕਸ ਮੈਂ ਬਹੁਤ ਸਿੱਖੀਆਂ ਉਹਨਾਂ ਕੋਲੋਂ, ਤੇ ਕਿ ਰਿਕਾਰਡਿੰਗ ਨੂੰ ਕਿਵੇਂ ਤੁਸੀਂ ਗਾਣੇ ਨੂੰ ਕਿੱਦਾਂ ਕੰਪੋਜ਼ ਕਿੱਦਾਂ ਕਰਨਾ, ਗਾਣੇ ਦਾ ਇੱਕ ਮੂਡ ਹੁੰਦਾ, ਗਾਣੇ ਦਾ ਇੱਕ ਫੀਲ ਹੁੰਦਾ, ਸ਼ਬਦਾਂ ਦਾ ਇੱਕ ਹੁੰਦਾ ਨਾ ਫੀਲ, ਜਦੋਂ ਕੋਈ ਵੀ ਰਾਈਟਰ ਗਾਣਾ ਲਿਖਦਾ ਤੇ ਉਹ ਰਾਈਟਰ ਦੇ ਅੰਦਰ ਉਹਦੇ ਜਿਹੜੇ ਜਜ਼ਬਾਤ ਹੁੰਦੇ ਨੇ
ਜੀ
ਉਹ ਸ਼ਬਦਾਂ ਦਾ ਰੂਪ ਲੈਂਦੇ ਨੇ
ਜੀ,
ਜਜ਼ਬਾਤ ਜਿਹੜੇ ਹੁੰਦੇ ਨੇ ਸ਼ਬਦਾਂ ਦਾ ਰੂਪ ਲੈ ਕੇ ਉਹ ਕਾਗਜ਼ ਤੇ ਉਤਾਰਦਾ ਆਪਣੇ ਜਜ਼ਬਾਤਾਂ ਨੂੰ, ਤੇ ਤੁਸੀਂ ਉਹ ਜਜ਼ਬਾਤਾਂ ਨੂੰ ਫੀਲ ਕਰਕੇ ਮਹਿਸੂਸ ਕਰਕੇ ਤੁਸੀਂ ਉਹ ਜਜ਼ਬਾਤਾਂ ਨੂੰ ਤੁਸੀਂ ਕੰਪੋਜ਼ ਕਰਨਾ ਹੁੰਦਾ। ਇਹ ਟੈਕਨੀਕ ਜਿਹੜੀ ਹੈ ਇਹ ਮੈਂ ਅਹੁਜਾ ਸਾਹਿਬ ਤੋਂ ਸਿੱਖੀ, ਜਦੋਂ ਮੈਂ ਉਹਨਾਂ ਨੂੰ ਦੱਸਿਆ ਨਾ ਕਿ ਮੈਂ ਕਿਹਾ ਭਾਜੀ ਮੈਂ ਹੁਣ ਬੰਬੇ ਜਾਣਾ ਕਿਉਂਕਿ ਉਹ ਵੀ ਕਿਸੇ ਟਾਈਮ ਇਹ ਗਲਤੀ ਕਰ ਚੁੱਕੇ ਸੀ ਤੇ ਉਹਨਾਂ ਨੇ ਨਾ ਮੈਨੂੰ ਕੁਛ ਨੀ ਕਿਹਾ ਮੈਨੂੰ ਕਹਿੰਦੇ ਮੈਂ ਦੁਆ ਕਰਦਾ ਪਰਮਾਤਮਾ ਅੱਗੇ ਕਿ ਤੂੰ ਬੰਬੇ ਇੱਕ ਸਾਲ ਟਿਕ ਸਕੇ ਕਿਉਂਕਿ ਉਹਨਾਂ ਨੂੰ ਪਤਾ
ਸੀ
ਕਿ ਇਹ ਭਰਿਆ ਵੇਲਾ ਛੱਡ ਕੇ ਜਾ ਰਿਹਾ ਉਹਨਾਂ ਨੇ ਇਹ ਨੀ ਕਿਹਾ ਵੀ ਨਹੀਂ ਉਹ ਕਹਿੰਦੇ ਮੈਂ ਤੈਨੂੰ ਰੋਕੂਗਾ ਤੇ ਤੂੰ ਰੁਕਣਾ ਤਾਂ ਹੈ ਨੀ ਤੂੰ ਡਿਸੀਜਨ ਲੈ ਚੁੱਕਿਆ ਤੂੰ ਤਾਂ ਮੈਨੂੰ ਦੱਸਿਆ ਕਿ ਮੈਂ ਜਾ ਰਿਹਾ ਹਾਂ ਤੂੰ ਜੇ ਮੈਨੂੰ ਪੁੱਛਦਾ ਕਿ ਮੈਂ ਜਾਵਾਂ ਜਾਂ ਨਾ ਜਾਵਾਂ ਫਿਰ ਮੈਂ ਤੈਨੂੰ ਸਲਾਹ ਦਿੰਦਾ ਹੁਣ ਮੈਂ ਤੈਨੂੰ ਸਲਾਹ ਨਹੀਂ ਹੁਣ ਮੈਂ ਤੈਨੂੰ ਦੁਆ ਦੇ ਰਿਹਾ ਕਿ ਮੈਂ ਦੁਆ ਕਰਦਾ ਕਿ ਤੂੰ ਇੱਕ ਸਾਲ ਟਿਕ
ਰੋਕਿਆ ਤੁਹਾਨੂੰ ਬਹੁਤ ਨਹੀਂ ਸੀਗਾ
ਹਾਂ ਰੋਕਿਆ ਤਾਂ ਬਹੁਤ ਸੀ ਤੁਸੀਂ ਵੀ ਉਹਨਾਂ ਚੋਂ ਇੱਕ ਸੀ
ਦਿਨੇਸ਼
ਹਾਂਜੀ ਰੋਕਿਆ ਬਹੁਤ ਸੀ ਪਰ ਇਹ ਕਹਿ ਲਓ ਕਿ ਜਦੋਂ ਬੰਦੇ ਨੂੰ ਦੇਖੋ ਹਰ ਬੰਦਾ ਨਾ ਤਰੱਕੀ ਕਰਨਾ ਚਾਹੁੰਦਾ
ਇਹੀ ਜ਼ਿੰਦਗੀ ਦੇਖੋ ਜੀ ਇੱਕ ਥਾਂ ਖੜਾ ਤਾਂ ਪਾਣੀ ਵੀ ਮੁਸ਼ਕਿਲ ਜਾਂਦਾ ਜੀ
ਬਿਲਕੁਲ
ਬੰਦਾ ਹਰ ਵੇਲੇ ਸਿੱਖਦਾ ਬਹੁਤ ਕੁਝ ਸਿੱਖਦਾ ਵਲੈਤ ਪਾਪਾ ਜੋ
ਜੀ
ਉਹ ਐਕਸਪੀਰੀਅੰਸ ਕਿਹੋ ਜਿਹਾ ਰਿਹਾ
ਦੇਖੋ ਪਾਪਾ ਜੋ ਬਹੁਤ ਅੱਛੇ ਇਨਸਾਨ ਨੇ
ਜੀ
ਬਹੁਤ ਵਧੀਆ ਇਨਸਾਨ ਨੇ ਉਹ ਚਾਹੁੰਦੇ ਸੀ ਐਕਚੁਲੀ ਇਕੱਠੇ ਕੰਮ ਕਰੀਏ ਅਸੀਂ ਇਕੱਠੇ ਨੇ ਸਟੂਡੀਓ ਵੀ ਬਣਾਇਆ ਤੇ ਮੈਂ ਕੁਛ ਦੇਰ ਲਈ ਉੱਥੇ ਗਿਆ
ਜੀ
ਯੂਕੇ ਗਿਆ ਪਰ ਯੂਕੇ ਦਾ ਸੀਨ ਇਸ ਤਰ੍ਹਾਂ ਕਿ ਉੱਥੇ ਤੁਸੀਂ ਰਿਕਾਰਡਿੰਗ ਦਾ ਕੰਮ ਜਿਹੜਾ ਫੁੱਲ ਟਾਈਮ ਨਹੀਂ ਕਰ ਸਕਦੇ
ਜੀ
ਕਿਉਂਕਿ ਉੱਥੇ ਇੱਥੇ ਵਾਲਾ ਹੀ ਕਲਚਰ
ਹਾਂ ਬਿਲਕੁਲ
ਜਿੱਦਾਂ ਕੈਨੇਡਾ ਦਾ ਕਲਚਰ ਉਦਾਂ ਯੂਕੇ ਦਾ ਕਲਚਰ ਹੈ ਕਿ ਹਰ ਬੰਦਾ ਉੱਥੇ ਕੰਮ ਕਰਦਾ
ਜੀ
ਈਵਨ ਕਿ ਜਿਹੜੇ ਮਿਊਜ਼ਿਕ ਲਾਈਨ ਦੇ ਵਿੱਚ ਹੈਗੇ ਨੇ ਸਿੰਗਰਸ ਨੇ ਉਹ ਵੀ ਜੌਬਸ ਕਰਦੇ ਨੇ ਠੀਕ ਹੈ ਕੋਈ ਨਾ ਕੋਈ ਕੰਮ ਕਰਦੇ ਫੁੱਲ ਟਾਈਮ ਉਹ ਵੀ ਨਹੀਂ ਕਰਦੇ ਹੈਗੇ
ਜੀ
ਤੇ ਫੁੱਲ ਟਾਈਮ ਕਰਕੇ ਉੱਥੇ ਸਰਦਾ ਨਹੀਂ ਮੈਂ ਸਾਰੀ ਜ਼ਿੰਦਗੀ ਕੀਤਾ ਹੀ ਫੁੱਲ ਟਾਈਮ ਮਿਊਜ਼ਿਕ ਕੁਛ ਕੀਤਾ ਹੀ ਨਹੀਂ
ਜੀ
ਇਸ ਕਰਕੇ ਉੱਥੇ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਮੇਰੇ ਵਾਸਤੇ ਨਹੀਂ ਬਣੀ ਜਗ੍ਹਾ ਤੇ ਜਾਂ ਕਹਿ ਲਓ ਮੈਂ ਇਸ ਜਗ੍ਹਾ ਵਾਸਤੇ ਨਹੀਂ ਬਣਿਆ ਹੋਇਆ ਮੈਂ ਫਿਰ ਜਦੋਂ ਮੈਨੂੰ ਮਹਿਸੂਸ ਹੋਇਆ ਮੈਂ ਉਹ ਸਾਰਾ ਕੁਝ ਛੱਡ ਛੁੱਟ ਕੇ ਮੈਂ ਵਾਪਿਸ ਆ ਗਿਆ ਮੈਂ ਆ ਕੇ ਮੈਂ ਕਿਹਾ ਜੀ ਪੰਜਾਬ ਹੀ ਠੀਕ ਆ ਆਪਾਂ ਨੂੰ ਤੇ
ਫਿਰ ਦੁਗਰੀ ਵਾਲਾ ਸਟੂਡੀਓ
ਹਾਂਜੀ ਹਾਂਜੀ ਬਿਲਕੁਲ ਮੈਂ ਚਮਕੀਲੇ ਵਾਲੀ ਦੁਗਰੀ ਉੱਥੇ ਆਪਣਾ ਰਿਕਾਰਡਿੰਗ ਸਟੂਡੀਓ ਬਣਾਇਆ
ਜੀ
ਫਿਰ ਮੈਂ ਆ ਕੇ ਮੇਰੇ ਯਾਦ ਆ ਜੀ 2010 ਦੇ ਵਿੱਚ ਇੱਕ ਪੀਟੀਸੀ ਪੰਜਾਬੀ ਚੈਨਲ ਦੇ ਨਾਲ ਇੱਕ ਰਿਐਲਿਟੀ ਸ਼ੋਅ ਸ਼ੁਰੂ ਕੀਤਾ ਉਹਦਾ ਨਾਂ ਸੀ ਵੋਇਸ ਆਫ ਪੰਜਾਬ
ਜੀ
ਔਰ ਵੋਇਸ ਆਫ ਪੰਜਾਬ ਦੀ ਐਸੀ ਇੱਕ ਟਰਨਿੰਗ ਪੁਆਇੰਟ ਰਿਹਾ ਮੇਰੀ ਲਾਈਫ ਦਾ ਕਿ ਅੱਜ ਜਿੱਥੇ ਵੀ ਜਾਂਦੇ ਹਾਂ
ਜੀ
ਚਾਹੇ ਉਹ ਦੁਨੀਆਂ ਦਾ ਕੋਈ ਵੀ ਕੋਨਾ ਹੋਵੇ ਜਿੱਥੇ ਪੰਜਾਬੀ ਵਸਦੇ ਆ
ਜੀ
ਵੋਇਸ ਆਫ ਪੰਜਾਬ ਨੇ ਇੱਕ ਐਸੀ ਪਹਿਚਾਣ ਦਿੱਤੀ ਹੈ ਕਿ ਹਰ ਜਗ੍ਹਾ ਬੰਦੇ ਪਹਿਚਾਣਦੇ ਆ ਮਿਲਦੇ ਆ ਔਰ ਬੜੇ ਪਿਆਰ ਨਾਲ ਮਿਲਦੇ ਆ ਫੋਟੋ ਖਿਚਾਉਂਦੇ ਆ ਆਟੋਗ੍ਰਾਫ ਲੈਂਦੇ ਆ ਉਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਕ ਲਾਈਫ ਦੀ ਐਸੀ ਚੇਂਜ ਆਈ ਮੇਰੇ ਵਾਸਤੇ ਕਿ ਮੈਂ ਉਹ ਸ਼ਾਇਦ ਸ਼ਬਦਾਂ ਚ ਬਿਆਨ ਨਹੀਂ ਕਰ ਪਾਊਂਗਾ
ਆਪਾਂ ਉਸ ਤੇ ਵੀ ਜਾਣਦੇ ਆ ਕਿ ਜਿਹੜਾ ਤੁਹਾਡੇ ਵਿੱਚ ਜਿਹੜੀ ਸ਼ੁਰੂਆਤ ਹੋਈ ਸੀ ਇੱਕ ਟੀਚਰ ਵਜੋਂ ਹੋਈ ਸੀ
ਜੀ
ਤੇ ਅੱਜ ਵੀ ਤੁਸੀਂ ਇੱਕ ਟੀਚਰ ਵਜੋਂ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਜਿਹੜਾ ਇੱਕ ਗਰੂਮਿੰਗ ਕਰ ਰਹੇ ਹੋ ਇੱਕ ਜਿਹੜੇ ਤਕਰੀਬਨ ਸੈਂਕੜਿਆਂ ਦੇ ਕਰੀਬ ਜਿਹੜੇ ਬੱਚੇ ਨੇ ਜੀ ਉਹਨਾਂ ਨੂੰ ਤੁਸੀਂ ਸੰਗੀਤ ਦੀ ਵਿਦਿਆ ਦੇ ਰਹੇ ਹੋ ਜਿਹੜੀ ਕਿ ਬੜੀ ਇਹੋ ਜਿਹੇ ਦੌਰ ਦੇ ਵਿੱਚ ਬਹੁਤ ਅਣਮੁੱਲੀ ਚੀਜ਼ ਆ ਆਪਾਂ ਉਹਦੀ ਗੱਲਬਾਤ ਵੀ ਕਰਾਂਗੇ ਪਰ ਆਪਾਂ ਕਮਰਸ਼ੀਅਲ ਪੱਖ ਨੂੰ ਥੋੜਾ ਜਿਹਾ ਮੈਂ ਹੋਰ ਉਧੇੜਨਾ ਚਾਹਾਂਗਾ ਕਿ ਮੈਂ ਚਲੋ ਸਿੰਗਰ ਜਿਹੜੇ ਨੇ ਕੁਝ ਸਿੰਗਰ ਜਿਹੜੇ ਨੇ ਉਹ ਤਾਂ ਕਹਿ ਲਓ ਕਿ ਡਿਪੈਂਡੈਂਟ ਹੀ ਤੇਜਵੰਤ ਕਿੱਟੂ ਤੇ ਰਹੇ ਵੀ ਉਹਨਾਂ ਬਾਰੇ ਇਹ ਹੋ ਗਿਆ ਸੀਗਾ ਵੀ ਤੇਜਵੰਤ ਕਿੱਟੂ ਹੋਰਾਂ ਤੋਂ ਸਵਾ ਇਹਨਾਂ ਤੋਂ ਕੋਈ ਹੋਰ ਗਵਾ ਹੀ ਨਹੀਂ ਸਕਦਾ ਹਾਂਜੀ ਉਸ ਤੋਂ ਬਾਅਦ ਫਿਲਮਾਂ ਤੇ ਹੁਣ ਬਾਲੀਵੁੱਡ ਇਸ ਸਫ਼ਰ ਬਾਰੇ ਥੋੜਾ ਜਿਹਾ ਦਰਸ਼ਕਾਂ ਦੇ ਨਾਲ ਸਰੋਤ ਨਾਲ ਗੱਲ ਸਾਂਝੀ ਕਰੋ
ਦੇਖੋ ਇੱਕ ਚੀਜ਼ ਹੈ ਕਿ ਤੁਸੀਂ ਆਪਣਾ ਕਰਮ ਕਰਦੇ ਰਹੋ ਆਪਣਾ ਕੰਮ ਕਰਦੇ ਰਹੋ ਤੇ ਰਸਤੇ ਦੇ ਵਿੱਚ ਬਹੁਤ ਕੁਛ ਤੁਹਾਨੂੰ ਮਿਲਦਾ ਬੜੇ ਇਨਸਾਨ ਮਿਲਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਜੋ ਇਸ ਸਫ਼ਰ ਦੌਰਾਨ ਮੈਂ ਜੋ ਸਿੱਖਿਆ ਔਰ ਜੋ ਮੈਂ ਮਹਿਸੂਸ ਕੀਤਾ ਕਿ ਤੁਸੀਂ ਆਪਣੇ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਪਿਆਰ ਕਰੋ ਆਪਣੇ ਕੰਮ ਨਾਲ ਇਮਾਨਦਾਰ ਰਹੋ
ਜੀ
ਔਰ ਅੱਗੇ ਵੱਧਦੇ ਰਹੋ ਤੇ ਤੁਹਾਨੂੰ ਬਹੁਤ ਸਾਰੀਆਂ ਐਸੀਆਂ ਓਪਰਚੁਨਿਟੀਜ਼ ਮਿਲਦੀਆਂ ਨੇ
ਜੀ
ਇਹੀ ਕਾਰਨ ਹੋਇਆ ਜਦੋਂ ਵੋਇਸ ਆਫ ਪੰਜਾਬ ਕੀਤਾ
ਜੀ
ਤੇ ਮੇਰੇ ਕੋਲ ਫੋਨ ਆਉਣੇ ਸ਼ੁਰੂ ਹੋ ਗਏ ਰੁਟੀਨ ਦੇ ਵਿੱਚ ਕਿ ਸਰ ਜੀ ਅਸੀਂ ਤੁਹਾਡੇ ਤੋਂ ਸਿੱਖਣਾ ਮੈਂ ਕਹਿੰਦਾ ਸੀ ਮੈਂ ਤਾਂ ਮਿਊਜ਼ਿਕ ਕਰਦਾ ਵੀ ਮੈਂ ਤਾਂ ਰਿਕਾਰਡਿੰਗ ਸਟੂਡੀਓ 'ਚ ਕੰਮ ਕਰਦਾ ਮੈਂ ਸਿਖਾਉਂਦਾ ਨਹੀਂ
ਜੀ
ਤੇ ਜਦੋਂ ਇਹ ਫੋਨਾਂ ਦੀ ਤਾਦਾਦ ਵੱਧ ਗਈ ਮਤਲਬ ਉਹਨਾਂ ਦੀ ਮਾਤਰਾ ਵੱਧ ਗਈ ਕਿ ਫੋਨ ਰੋਜ਼ ਹੀ ਕਹਿ ਲਓ 20-25 ਫੋਨ 30 ਫੋਨ ਰੋਜ਼ ਹੀ ਆਉਣ ਲੱਗ ਗਏ ਇੱਦਾਂ ਦੇ ਤੇ ਉਹਨਾਂ ਦਾ ਇਹ ਵੀ ਜਦੋਂ ਮੈਂ ਕਹਿੰਦਾ ਸੀ ਨਾ ਮੈਂ ਤਾਂ ਸਿਖਾਉਂਦਾ ਨਹੀਂ ਉਹ ਜਵਾਬ ਹੁੰਦਾ ਸੀ ਸਰ ਤੁਸੀਂ ਟੀਵੀ ਤੇ ਵੀ ਤਾਂ ਸਿਖਾਉਂਦੇ ਹੋ ਉਸ ਪ੍ਰੋਗਰਾਮ ਚ ਮੈਂ ਕਿਹਾ ਯਾਰ ਉਹ ਤਾਂ ਇੱਕ ਮਹੀਨੇ ਦਾ ਕੰਮ ਹੁੰਦਾ ਮਹੀਨੇ ਚ ਸਾਰੀ ਸ਼ੂਟਿੰਗ ਖਤਮ ਹੋ ਜਾਂਦੀ ਹੈ ਸ਼ੈਡਿਊਲ ਖਤਮ ਹੋ ਜਾਂਦਾ ਮੈਂ ਫਿਰ ਬੈਕ ਟੂ ਵਰਕ ਨਹੀਂ ਸਰ ਸਾਨੂੰ ਵੀ ਸਿਖਾਓ। ਚਲੋ ਫਿਰ ਮੈਂ ਡਿਸਕਸ਼ਨ ਕੀਤੀ ਇੱਕ ਦਿਨ ਬੈਠੇ ਜਿਹੜੇ ਪੀ ਟੀ ਸੀ ਦੇ ਮੈਨੇਜਿੰਗ ਡਾਇਰੈਕਟਰ ਨੇ
ਰਵਿੰਦਰ ਨਾਰਾਇਣ ਜੀ,
ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਆਪਨੇ ਤੋਂ ਮੈਂ ਮੇਰੀ ਜੋ ਹੈ ਇਮੇਜ ਹੀ ਚੇਂਜ ਕਰ ਦੀ। ਕਹਿੰਦੇ ਕੀ ਹੋਇਆ? ਮੈਂ ਫਿਰ ਉਹਨਾਂ ਨੂੰ ਸਾਰੀ ਘਟਨਾ ਦੱਸੀ। ਉਹ ਕਹਿੰਦੇ ਯਾਰ ਅਰੇ ਤੁਮ ਕੈਸ਼ ਕਰੋ ਇਸ ਚੀਜ਼ ਕੋ, ਤੁਮਕੋ ਲੋਕ ਤੁਮਸੇ ਸੀਖਨਾ ਚਾਹਤੇ ਹੈ, ਲੋਕ ਤੁਮਸੇ ਸੀਖਨਾ ਚਾਹਤੇ ਹੈ, ਬੱਚੇ ਸੀਖਨਾ ਚਾਹਤੇ ਹੈ, ਇਸਕਾ ਮਤਲਬ ਹੈ ਉਨਕੋ ਸਹੀ ਕੋਈ ਸਿਖਾਨੇ ਵਾਲਾ ਵੀ ਹੈ ਹੀ ਨਹੀਂ
ਜੀ,
ਜਹਾਂ ਸੇ ਵੋ ਸੀਖਨਾ ਚਾਹਤੇ ਹੈ। ਕਹਿੰਦੇ ਤੂੰ ਆਪਣੀ ਅਕੈਡਮੀ ਖੋਲ। ਮੈਂ ਕਿਹਾ ਸਰ ਨਹੀਂ ਨਹੀਂ ਅਕੈਡਮੀ ਨਹੀਂ। ਅਰੇ ਤੂੰ ਖੋਲ ਤਾਂ ਸੀ ਅਕੈਡਮੀ, ਫਿਰ ਦੇਖ ਤੂੰ ਰਿਜ਼ਲਟ
ਜੀ।
ਮੈਂ ਕਿਹਾ ਜੀ ਠੀਕ ਹੈ। ਤਾਂ ਜੀ ਮੈਂ ਅਕੈਡਮੀ ਅਨਾਊਂਸ ਕਰਤੀ ਕਿ ਮੈਂ ਅਕੈਡਮੀ ਖੋਲ ਰਿਹਾ
ਜੀ।
ਬਸ ਤੁਸੀਂ ਇਹ ਹਿਸਾਬ ਲਾ ਲਓ ਜੀ, ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਹੋ ਗਏ ਕਿ ਮੈਨੂੰ ਰਿਕਾਰਡਿੰਗ ਕਰਨ ਲਈ ਟਾਈਮ ਨਹੀਂ ਲੱਗ ਰਿਹਾ, ਤੇ ਅਕੈਡਮੀ ਨੇ ਬਹੁਤ ਸਾਰੇ ਕਲਾਕਾਰ ਜਿਹੜੇ ਹੈ ਉਹ ਮਾਰਕੀਟ ਨੂੰ ਦੇਤੇ ਇਸ ਟਾਈਮ, ਜਿਹੜੇ
ਸੁਰੀਲੇ ਵੀ ਨੇ ਜੀ।
ਹਾਂਜੀ,
ਜਿਹੜੇ ਸੁਰੀਲੇ ਵੀ ਨੇ,
ਸੁਰੀਲੇ ਵੀ ਨੇ। ਦੇਖੋ ਇੱਕ ਸਾਡਾ ਕਲਾਕਾਰ ਜਿਵੇਂ ਇੱਕ ਅੱਜ ਕੱਲ ਮੁੰਡਾ ਬਹੁਤ ਕਹਿ ਲੋ ਹਿੱਟ ਹੋ ਰਿਹਾ ਤੇ ਲੋਕ ਬਹੁਤ ਪਸੰਦ ਕਰ ਰਹੇ ਉਹਨੂੰ, ਉਹ ਆਉਣ ਵਾਲਾ ਕਹਿ ਲੋ ਦੂਸਰੇ ਮਾਨ ਸਾਹਿਬ ਹੀ ਹੈ, ਉਹ ਹੈਗਾ ਜੀ ਯਾਸਿਰ ਹੁਸੈਨ।
ਅੱਛਾ,
ਯਾਸਿਰ ਹੁਸੈਨ ਇੱਕ, ਫਿਰ ਅਮਰ ਸੈਂਬੀ ਇੱਕ ਮੁੰਡਾ ਅਮਰ ਸੈਂਬੀ ਹੈ, ਤੇ ਹੋਰ ਬਹੁਤ ਸਾਰੇ ਨਾਂ ਨੇ। ਇੱਕ ਹੁਣ ਕੁੜੀ ਜਸ ਰਿਕਾਰਡਸ ਦੇ ਵਿੱਚੋਂ ਇੱਕ ਕੁੜੀ ਰੀਸੈਂਟਲੀ ਆਈ ਹੈ, ਉਹਦਾ ਨਾਂ ਹੈਗਾ ਸਾਕਸ਼ੀ ਰੱਤੀ। ਇਹ ਕੁਛ ਚਿਹਰੇ ਐਸੇ ਨੇ ਜਿਹੜੇ ਮਤਲਬ ਆ ਰਹੇ ਨੇ ਅੱਗੇ, ਔਰ ਸੁਰੀਲੇ ਵੀ ਨੇ, ਸਾਰੇ ਸੁਰੀਲੇ ਨੇ ਮੁੰਡੇ ਇਹ, ਤੇ ਜਿੰਨੇ ਮੁੰਡੇ ਕੁੜੀਆਂ ਆ ਰਹੇ ਨੇ ਸੁਰੀਲੇ ਨੇ। ਜਿੱਦਾਂ ਹੁਣ ਮੇਰੇ ਨਾਲ ਸ਼ੁਰੂ ਚ ਰਹੇ ਜਿੱਦਾਂ ਰੋਸ਼ਨ ਪ੍ਰਿੰਸ, ਇਹਨਾਂ ਨੂੰ ਵੀ ਮੈਂ ਲੈ ਕੇ ਆਇਆ
ਐਗਜੈਕਟਲੀ,
ਤੇ ਫਿਰ ਆਪਣੇ ਫਿਰੋਜ਼ ਖਾਨ
ਜੀ,
ਸਭ ਤੋਂ ਸੁਰੀਲਾ ਫਿਰੋਜ਼ ਖਾਨ, ਉਹਨੂੰ ਸੁਣ ਕੇ ਮਜ਼ਾ ਆ ਜਾਂਦਾ
ਜੀ ਜੀ।
ਤੇ ਉਹ ਕਹਿ ਲੋ ਕਿ ਉਹਨੂੰ ਮੈਂ ਗੋਦੀ ਚੱਕ ਕੇ ਸਟੇਜ ਤੇ ਚੜਾਉਂਦਾ ਹੁੰਦਾ ਸੀ। ਇਸ ਤਰ੍ਹਾਂ ਦਾ
ਇੰਦਰਜੀਤ ਨਿੱਕੂ ਵੀ ਇੱਕ ਢੰਗ ਨਾਲ ਤੇਜਵੰਤ ਕਿੱਟੋ ਦੀ ਪੈਦਾਇਸ਼ ਆ, ਫਿਰ ਖਾਸ ਕਰਕੇ ਰਵਿੰਦਰ ਗਰੇਵਾਲ ਨੇ ਜਿੰਨਾ ਅੱਛਾ ਗਾਇਆ ਉਹ ਗਾਇਆ ਤੇਜਵੰਤ ਕਿੱਟੂ ਦੇ ਨਾਲ।
ਨਹੀਂ ਖੈਰ, ਇਹ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ, ਮੈਂ ਸਾਰਾ ਕ੍ਰੈਡਿਟ ਇਹ ਨਹੀਂ ਕਹੂੰਗਾ ਕਿ ਹਾਂਜੀ ਮੈਂ ਕੀਤਾ ਮੈਂ ਕੀਤਾ, ਇਹ ਚ ਹਰ ਬੰਦੇ ਦਾ ਆਪਣਾ ਆਪਣਾ ਪਾਰਟ ਹੁੰਦਾ
ਜੀ,
ਤੇ ਇੱਕ ਟੀਮ ਵਰਕ ਹੁੰਦਾ। ਰਵਿੰਦਰ ਗਰੇਵਾਲ ਨਾਲ ਨਾ ਜੁੜਿਆ ਹੋਇਆ ਇੱਕ ਕਿੱਸਾ ਮੇਰੇ ਯਾਦ ਆ ਗਿਆ
ਜੀ।
ਅਸੀਂ ਕਾਫੀ ਐਲਬਮਸ ਕੀਤੀਆਂ, ਇੱਕ ਐਲਬਮ ਦੀ ਨਾ ਅਸੀਂ ਸਿਟਿੰਗ ਕਰ ਰਹੇ ਸੀ। ਸਿਟਿੰਗ ਹੁੰਦਾ ਕਿ ਜਦੋਂ ਅਸੀਂ ਐਲਬਮ ਬਾਰੇ ਡਿਸਕਸ਼ਨ ਕਰਦੇ ਹਾਂ ਬੈਠ ਕੇ, ਗਾਣੇ ਫਾਈਨਲ ਕਰਦੇ ਹਾਂ, ਕਿਉਂਕਿ ਅੱਜ ਕੱਲ ਸਿੰਗਲ ਗਾਣੇ ਦਾ ਰਿਵਾਜ਼ ਹੋ ਗਿਆ,
ਉਦੋਂ
ਐਲਬਮ ਹੁੰਦੀਆਂ ਸੀ ਤੇ ਅੱਠ ਗਾਣੇ ਦੀ ਐਲਬਮ ਹੁੰਦੀ ਸੀਗੀ ਐਲਬਮ, ਤੇ ਅਸੀਂ ਗਾਣਿਆਂ ਦੀ ਡਿਸਕਸ਼ਨ ਕਰ ਰਹੇ ਹਾਂ ਸਾਰਾ ਕੁਛ, ਤੇ ਗਾਣੇ ਫਾਈਨਲ ਹੋਏ। ਰਵਿੰਦਰ ਮੈਨੂੰ ਪੁੱਛਦਾ, ਕਹਿੰਦਾ ਉਸਤਾਦ ਜੀ ਬਈ ਠੀਕ ਹੈ? ਮੈਂ ਕਿਹਾ ਯਾਰ ਠੀਕ ਤਾਂ ਹੈ, ਕੋਈ ਐਸਾ ਗੀਤ ਨਹੀਂ ਹਜੇ ਤੱਕ ਮੇਰੇ ਸਾਹਮਣੇ ਆਇਆ ਜਿਹਨੂੰ ਆਪਾਂ ਕਹਿ ਸਕਦੇ ਵੀ ਇੰਜਨ ਗੀਤ ਹੈ, ਇਹਦੇ ਪਿੱਛੇ ਆਪਾਂ ਡੱਬੇ ਲਾ ਕੇ ਬਾਕੀ ਭਾਵੇਂ ਜਿਵੇਂ ਮਰਜ਼ੀ ਤੋੜ ਦਈਏ, ਕੋਈ ਇੰਜਨ ਇਹੋ ਜਿਹੀ ਕੋਈ ਗੱਲ ਆਪਣੇ ਹਲੇ ਮੈਟਰ ਚ ਹੈ ਨਹੀਂ, ਆਪਾਂ ਨੂੰ ਹੋਰ ਹਾਰਡ ਵਰਕ ਕਰਨਾ ਪਊਗਾ, ਆਪਾਂ ਹੋਰ ਰਿਸਰਚ ਕਰਦੇ ਹਾਂ, ਲੱਭਦੇ ਹਾਂ ਗਾਣੇ। ਰਵਿੰਦਰ ਦਾ ਜਵਾਬ ਸੀ, ਕਹਿੰਦਾ ਉਸਤਾਦ ਜੀ ਇੱਕ ਗਾਣਾ ਪਿਆ ਤਾਂ ਹੈ ਮੇਰੇ ਕੋਲੇ, ਕਹਿੰਦਾ 2 ਸਾਲ ਹੋ ਗਏ ਮੈਨੂੰ ਤਾਂ ਠੀਕ ਠਾਕ ਜਿਹਾ ਹੀ ਲੱਗਿਆ, ਕਹਿੰਦਾ ਮੈਂ ਇਸ ਕਰਕੇ ਤੁਹਾਨੂੰ ਸੁਣਾਇਆ ਨੀ, ਆਹ ਵੀ ਦੇਖ ਲੋ, ਕਹਿੰਦਾ ਸਾਡੇ ਪਿੰਡ ਦਾ ਮੁੰਡਾ ਇੱਕ ਸੋਨੀ ਤੇ ਸੋਨੀ ਗੁੱਜਰਵਾਲ, ਕਹਿੰਦਾ ਉਹਦਾ ਲਿਖਿਆ ਹੋਇਆ ਸੁਣ ਲੋ ਇੱਕ ਵਾਰੀ। ਮੈਂ ਸੁਣਾ ਲਓ ਜੀ, ਜਦੋਂ ਉਹਨੇ ਲਾਈਨ ਬੋਲੀ, ਕਹਿੰਦਾ ਨਾ ਕਿਸੇ ਨਾਲ ਅੱਖੀਆਂ ਲਾਈਆਂ, ਨਾ ਕਿਸੇ ਨਾਲ ਦਿਲ ਵਟਾਇਆ, ਨਾ ਕਿਸੇ ਨਾਲ ਨੂੰ ਵਾਅਦਾ ਕੀਤਾ, ਨਾ ਕਿਸੇ ਨੂੰ ਲਾਰਾ ਲਾਇਆ, 2 ਘੜੀਆਂ ਬਸ ਟਾਈਮ ਪਾਸ ਲਈ ਆਣ ਮੋੜ ਤੇ ਬਹਿ ਗਿਆ, ਐਵੇਂ ਰੌਲਾ ਪੈ ਗਿਆ, ਐਵੇਂ ਰੌਲਾ ਪੈ ਗਿਆ। ਉਹ ਮੈਂ ਕਿਹਾ ਯਾਰ ਇਹ ਤਾਂ ਬਹੁਤ ਕਮਾਲ ਦਾ ਗੀਤ ਹੈ, ਮੈਂ ਕਿਹਾ ਲਾਈਨ ਜਿਹੜੀ ਹੈ ਨਾ ਟੈਗ ਲਾਈਨ, ਐਵੇਂ ਰੌਲਾ ਪੈ ਗਿਆ, ਇਹੀ ਗੱਲ ਹਿੱਟ ਹੈ। ਚਲੋ ਇਹ ਗਾਣਾ ਮੈਂ ਕਿਹਾ ਆਪਾਂ ਕਰਦੇ ਹਾਂ। ਲਓ ਜੀ ਉਹ ਗਾਣਾ ਅਸੀਂ ਰਿਕਾਰਡ ਕੀਤਾ, ਉਹ ਗਾਣਾ ਉਸ ਐਲਬਮ ਦਾ ਟਾਈਟਲ ਸੌਂਗ ਬਣ ਗਿਆ ਤੇ ਐਲਬਮ ਦਾ ਨਾਂ ਰੱਖਿਆ ਸੀ ਐਵੇਂ ਰੌਲਾ ਪੈ ਗਿਆ। ਬਾਅਦ ਦੇ ਵਿੱਚ ਰਵਿੰਦਰ ਨੇ ਉਸ ਟਾਈਟਲ ਤੇ ਫਿਲਮ ਵੀ ਬਣਾਈ। ਸੋ ਇਸ ਤਰ੍ਹਾਂ ਦੇ ਕਈ ਹੁੰਦੇ ਆ ਇੰਸੀਡੈਂਟ, ਜਿੱਦਾਂ ਬਲਕਾਰ ਸਿੱਧੂ ਦਾ ਗਾਣਾ ਕਰ ਰਹੇ ਸੀ, ਸਿਟਿੰਗ ਕਰ ਰਹੇ ਹਾਂ, ਬਲਕਾਰ ਸਿੱਧੂ ਮੈਨੂੰ ਕਹਿੰਦਾ ਬਾਈ ਯਾਰ, ਕਹਿੰਦਾ ਜਦੋਂ ਆਪਾਂ ਵਿਆਹ ਵਿਹੂ ਤੇ ਕਿਤੇ ਗਾਉਂਦੇ ਹਾਂ ਨਾ, ਕਹਿੰਦਾ ਮੁੰਡੇ ਦੇ ਯਾਰ ਦੋਸਤ ਨਾ ਉਹਨੂੰ ਫੜ ਕੇ ਖਿੱਚ ਕੇ ਡਾਂਸ ਫਲੋਰ ਤੇ ਲੈ ਜਾਂਦੇ ਆ, ਵੀ ਉੱਥੇ ਨਚਾਉਣ ਲੱਗ ਜਾਂਦੇ ਆ। ਉਸ ਟਾਈਮ ਕੋਈ ਗਾਣੇ ਨੀ ਸੋਚਦਾ, ਕਹਿੰਦਾ ਉਹ ਕਹਿੰਦੇ ਗਾਣਾ ਸੁਣਾਓ ਗਾਣਾ ਸੁਣਾਓ, ਉਸ ਟਾਈਮ ਸੋਚਦੇ ਨੀ ਕੀ ਗਾਈਏ, ਮਗਰ ਇਹ ਚ ਕੀ ਸੋਚਣ ਵਾਲੀ ਗੱਲ ਹੈ, ਇਹਨੂੰ ਆਈ ਕਹਿੰਦਾ ਮੁੰਡਾ ਆਪਣੇ ਵਿਆਹ ਚ ਹੀ ਨੱਚਦਾ ਫਿਰਦਾ। ਲਓ ਜੀ ਉਹ ਨਾਲ ਹੀ ਆਪਣੇ ਅਲਵੇਲ ਬਰਾੜ ਜੀ ਉਹ ਬੈਠੇ ਸੀ, ਉਹ ਕਹਿੰਦੇ ਲੈ ਇਹ ਤਾਂ ਬਣ ਗਿਆ ਗਾਣਾ, ਆ ਲਓ ਜੀ ਚੱਕੋ। ਗਾਣਾ ਸੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ, ਅੱਜ ਉਹ ਗਾਣਾ ਹਰ
ਜਿਹੜਾ
ਵਿਆਹ ਦੇ ਵਿੱਚ ਵੱਜਦਾ,
ਜਿਹੜਾ
ਉਹ ਤੋਂ ਬਿਨਾਂ ਵਿਆਹ ਕੰਪਲੀਟ ਮੰਨੇ ਨਹੀਂ ਜਾਂਦਾ। ਕੁਛ ਗਾਣੇ ਏਦਾਂ ਦੇ ਆ ਜਿਹੜੇ ਤੁਸੀਂ ਬਿਨਾਂ ਕੁਛ ਸੋਚੇ ਬਣਾਉਂਦੇ ਹੋ,
ਕਿ ਸਾਨੂੰ ਆ ਸਾਡੀ ਜ਼ਰੂਰਤ ਹੈ, ਇਸ ਤਰ੍ਹਾਂ ਦਾ ਗਾਣਾ ਹੋਣਾ ਚਾਹੀਦਾ, ਤੇ ਉਹ ਗਾਣੇ ਫਿਰ ਮੀਲ ਪੱਥਰ ਬਣ ਜਾਂਦੇ ਨੇ
ਜੀ। ਜੋ ਅੱਜ ਤੁਸੀਂ ਸਿੱਖਿਆ ਦੇ ਰਹੇ ਹੋ, ਜੋ ਅੱਜ ਸਿਖਾ ਰਹੇ ਹੋ
ਜੀ,
ਸੰਤੁਸ਼ਟੀ ਹੈ?
ਬਿਲਕੁਲ ਜੀ ਬਿਲਕੁਲ, ਮੈਂ ਬਹੁਤ ਸੰਤੁਸ਼ਟ ਹਾਂ। ਮੈਨੂੰ ਬੜਾ ਮਜ਼ਾ ਆਉਂਦਾ। ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕੁਛ ਚੀਜ਼, ਜਦੋਂ ਜਿਹੜਾ ਟੀਚਰ ਹੁੰਦਾ ਨਾ, ਉਹ ਜਦੋਂ ਕੁਛ ਸਿਖਾਉਂਦਾ ਜਾਂ ਕਲਾਸ ਚ ਲੈਕਚਰ ਦਿੰਦਾ, ਤੇ ਸਭ ਤੋਂ ਪਹਿਲਾਂ ਉਹ ਆਪ ਸਿੱਖਦਾ, ਆਪ ਸਿੱਖ ਕੇ ਫੇਰ ਉਹ ਅੱਗੇ ਉਹ ਗਿਆਨ ਜਿਹੜਾ ਡਿਲੀਵਰ ਕਰਦਾ
ਜੀ।
ਸੋ ਮੈਨੂੰ ਇਹਦਾ ਬੈਨੀਫਿਟ ਕੀ ਹੋਇਆ ਕਿ ਡਬਲ ਮਤਲਬ ਬੈਨੀਫਿਟ ਹੈ। ਇੱਕ ਤਾਂ ਇਹ ਹੈ ਕਿ ਕਈ ਵਾਰ ਬੱਚਾ ਐਸਾ ਸਵਾਲ ਕਰ ਦਿੰਦਾ ਜਿਹਦੇ ਵਾਸਤੇ ਮੈਨੂੰ ਜਾ ਕੇ ਪੜ੍ਹਨਾ ਪੈਂਦਾ, ਅੱਜ ਵੀ ਮੈਂ ਰਿਸਰਚ ਕਰਦਾ ਫਿਰ
ਜੀ,
ਇਹਦਾ ਮਤਲਬ ਮੈਂ ਅੱਜ ਵੀ ਸਿੱਖ ਰਿਹਾ, ਤੇ ਮੈਂ ਉਹ ਸਿੱਖ ਕੇ ਫਿਰ ਮੈਂ ਸਿਖਾਉਣਾ ਅੱਗੇ। ਮੈਨੂੰ ਗੁਰੂ ਜੀ ਕਹਿੰਦੇ ਹੁੰਦੇ ਸੀ, ਬੇਟਾ ਸਾਰੀ ਜ਼ਿੰਦਗੀ ਇੱਕ ਵਿਦਿਆਰਥੀ ਬਣ ਕੇ ਰਹਿਣਾ, ਜਦ ਤੱਕ ਤੁਸੀਂ ਵਿਦਿਆਰਥੀ ਹੋ ਉਦੋਂ ਤੱਕ ਤੁਸੀਂ ਕਾਮਯਾਬ ਹੋ, ਜਿੱਦਣ ਤੁਸੀਂ ਉਸਤਾਦ ਬਣ ਗਏ ਨਾ
ਜੀ,
ਸਮਝੋ ਉਦਣ ਤੁਹਾਡੀ ਲਾਈਫ ਚ ਇੱਕ ਖੜ ਗਏ ਤੁਸੀਂ ਉੱਥੇ।
ਐਗਜੈਕਟਲੀ ਦੋਸਤੋ, ਸਾਡੀ ਗੱਲਬਾਤ ਜਿਹੜੀ ਇਸੇ ਤਰ੍ਹਾਂ ਜਾਰੀ ਰਹੇਗੀ, ਤੇ ਇੱਕ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਫਿਰ ਬਾਕੀ ਦੀਆਂ ਗੱਲਾਂ ਵਾਪਸ ਕਰ ਰਹੇ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive, 206 Mississauga, ਡੀਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ, ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3456, 905-793-3458।
ਇੱਕ ਵਾਰੀ ਫੇਰ ਸਵਾਗਤ ਜੀ, ਉਮੀਦ ਹੈ ਕਿ ਇਹਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗ ਰਹੀ ਹੋਵੇਗੀ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਤੇਜਵੰਤ ਕਿੱਟੂ ਸਾਹਿਬ ਦੇ ਨਾਲ। ਕਿੱਟੂ ਸਾਹਿਬ ਜੀ, ਆਇਆਂ ਨੂੰ ਸਵਾਗਤ ਕਰੋ ਫਿਰ
ਜੀ। ਇੱਕ ਵਾਰ ਫੇਰ ਬਹੁਤ ਬਹੁਤ ਸ਼ੁਕਰੀਆ ਜੀ।
ਆਪਾਂ ਗੱਲਾਂ ਬਾਤਾਂ ਕਰਦੇ ਸੀ, ਮੈਨੂੰ ਦਿਮਾਗ ਦੇ ਵਿੱਚ ਲਾਈਨ ਯਾਦ ਆਈ ਸੀ ਜਿਹੜੀ ਰਵਿੰਦਰ ਗਰੇਵਾਲ ਦਾ ਸ਼ਾਇਦ ਗਾਣਾ ਹੁੰਦਾ ਸੀ, ਵੀ ਯਾਰ ਦਾ ਚੌਥਾ ਗੇੜਾ, ਤੇਰੀ ਪਹਿਲੀ ਪੂਣੀ ਯਾਰ ਦਾ ਚੌਥਾ ਗੇੜਾ, ਪਰ ਤੁਹਾਡਾ ਬੰਬੇ ਦਾ ਦੂਜਾ ਗੇੜਾ। ਬੰਬੇ ਤੁਸੀਂ ਹੁਣ ਵੀ ਗਏ ਹੋ ਜੀ? ਹਾਂਜੀ
ਜੀ, ਬਿਲਕੁਲ ਬਿਲਕੁਲ।
ਸੋ ਹੁਣ ਵਾਲਾ ਗੇੜਾ ਮੇਰੇ ਖਿਆਲ ਚ ਚੰਗਾ ਵਧੀਆ ਰਿਹਾ?
ਬਿਲਕੁਲ, ਐਕਚੁਅਲੀ ਕੀ ਹੈ ਕਿ ਜਦੋਂ ਮੈਂ ਬੰਬੇ ਤੋਂ ਉਦੋਂ ਵਾਪਿਸ ਆਇਆ ਨਾ, ਜਿਹੜਾ ਪਹਿਲਾ ਜਦੋਂ ਮੈਂ ਉੱਥੇ ਰਹਿਣ ਲੱਗ ਗਿਆ ਸੀ
ਜੀ,
ਉੱਥੋਂ ਜਦੋਂ ਮੈਂ ਵਾਪਿਸ ਆਇਆ ਤੇ ਫੇਰ ਮੈਂ ਸਿਸਟਮ ਏਦਾਂ ਦਾ ਰੱਖਿਆ, ਉਦੋਂ ਤੱਕ ਮੈਂ ਸਿੱਖ ਗਿਆ ਸੀ ਇਹ ਚੀਜ਼ ਕਿ ਬੰਬੇ ਰਹਿਣ ਦੀ ਲੋੜ ਨਹੀਂ ਹੈ
ਜੀ।
ਜਦੋਂ ਕੰਮ ਕਰਨਾ
ਉਦੋਂ ਜਾਓ,
ਬੰਬੇ ਆਓ, ਕੰਮ ਕਰਕੇ ਉੱਥੇ ਦੀ ਜੋ ਟੈਕਨੋਲੋਜੀ ਆ ਜਾਂ ਉੱਥੇ ਦੇ ਮਿਊਜ਼ੀਸ਼ੀਅਨਸ ਨੇ ਜਿਨ੍ਹਾਂ ਨੇ ਕੰਮ ਕਰਨਾ ਉਹ ਲੈ ਕੇ ਤੁਸੀਂ ਆਪਣਾ ਕੰਮ ਕਰਕੇ ਵਾਪਸ ਫਿਰ ਆਪਣੇ ਟਿਕਾਣੇ ਤੇ ਆ ਜਾਓ
ਜੀ।
ਤੇ ਇਹ ਫਿਰ ਆਣਾ ਜਾਣਾ ਲੱਗਿਆ ਰਿਹਾ। ਇਨ ਬਿਟਵੀਨ ਮੇਰਾ ਜਦੋਂ ਮੈਂ ਬੰਬੇ ਸੀ ਉਦੋਂ ਮੇਰਾ ਇੱਕ ਕਾਲਜ ਦਾ ਸਾਥੀ ਸੀ ਜੀ, ਗੌਰਮੈਂਟ ਕਾਲਜ ਮਲੇਰਕੋਟਲਾ ਤੋਂ ਮੇਰਾ ਇੱਕ ਸਾਥੀ ਸੀ, ਤੇ ਉਹ ਇੱਕ ਅਲੱਗ ਸਟੋਰੀ ਹੈ
ਜੀ।
ਉਹ ਉਦੋਂ ਮੈਂ ਜਦੋਂ ਬੰਬੇ ਰਹਿੰਦਾ ਸੀ ਉਹਨੂੰ ਮੈਂ ਬੰਬੇ ਲੈ ਗਿਆ,
ਠੀਕ,
ਤੇ ਮੈਨੂੰ ਵਾਪਸ ਆਉਣਾ ਪੈ ਗਿਆ।
ਉਹ
ਬੰਦਾ ਉੱਥੇ ਟਿਕ ਗਿਆ ਔਰ ਉਹ ਅੱਜ ਹਿੰਦੀ ਫਿਲਮ ਇੰਡਸਟਰੀ ਦਾ ਇੱਕ ਨਾਮਵਰ ਹਸਤਾਖਰ ਹੈ, ਲਿਰਿਸਿਸਟ
ਜੀ,
ਜਿਹੜੇ ਫਿਲਮਾਂ ਦੇ ਗਾਣੇ ਲਿਖਦੇ ਆ, ਉਹਨਾਂ ਦਾ ਨਾਂ ਹੈ ਇਰਸ਼ਾਦ ਕਾਮਿਲ। ਸੋ ਉਹਦੇ ਨਾਲ ਮੇਰਾ ਐਸਾ ਦੋਸਤਾਨਾ, ਮਤਲਬ ਕਹਿ ਲਓ ਕਿ ਐਸੀ ਇੱਕ ਗੱਲਬਾਤ ਜਿਹਨੂੰ ਮੈਂ ਅੱਧੀ ਰਾਤ ਨੂੰ ਵੀ
ਜੀ
ਜਗਾ ਲੈਂਦਾ ਫੋਨ ਕਰਕੇ ਜਦੋਂ ਕੋਈ ਗੱਲ ਕੋਈ ਕਰਨੀ ਹੁੰਦੀ ਹੈ ਕੋਈ, ਇਸ ਤਰ੍ਹਾਂ ਦਾ ਸਾਡਾ ਪਿਆਰ ਹੈ। ਤੇ ਉਹਦੇ ਕੋਲ ਫਿਰ ਮੇਰਾ ਜਾਣਾ ਆਣਾ ਲੱਗਿਆ ਰਹਿੰਦਾ ਸੀ, ਜਦੋਂ ਕੋਈ ਰਿਕਾਰਡਿੰਗ ਕਰਨੀ ਤੇ ਉੱਥੇ ਹੀ ਮੈਂ ਘਰੇ ਰੁਕਦਾ ਸੀ
ਜੀ।
ਮੇਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਪੰਜਾਬ ਦੀਆਂ ਉਹਦੇ ਬਾਰੇ ਸਾਡੀ ਗੱਲ ਹੁੰਦੀ ਰਹਿੰਦੀ ਸੀ। ਸੋ ਇੱਕ ਦਿਨ ਕੀ ਹੋਇਆ ਜੀ, ਮੈਨੂੰ ਇਮਤਿਆਜ਼ ਅਲੀ ਸਾਹਿਬ ਦਾ ਫੋਨ ਆਇਆ। ਹੁਣ ਇਮਤਿਆਜ਼ ਅਲੀ ਸਾਹਿਬ ਇਰਸ਼ਾਦ ਕਾਮਿਲ ਦੇ ਬਹੁਤ ਕਲੋਜ਼ ਫਰੈਂਡ ਨੇ,
ਠੀਕ,
ਇਹਨਾਂ ਦੀ ਤਿੱਕੜੀ ਕੰਮ ਕਰਦੀ ਹੈ ਜੀ, ਇਮਤਿਆਜ਼, ਇਰਸ਼ਾਦ ਔਰ ਏ ਆਰ ਰਹਿਮਾਨ ਸਾਹਿਬ,
ਠੀਕ,
ਇਹ ਤਿੰਨ ਜਣੇ ਆਪਣਾ ਕੰਮ ਕਰਦੇ ਨੇ। ਇਮਤਿਆਜ਼ ਫਿਲਮ ਡਾਇਰੈਕਟਰ, ਰਹਿਮਾਨ ਸਾਹਿਬ ਮਿਊਜ਼ਿਕ ਡਾਇਰੈਕਟਰ, ਤੇ ਆਪਣੇ ਇਰਸ਼ਾਦ ਕਾਮਿਲ ਲਿਰਿਸਿਸਟ
ਜੀ।
ਤੋ ਮੈਨੂੰ ਇਹਨਾਂ ਦੀ ਆਪਸ ਚ ਕਿਤੇ ਡਿਸਕਸ਼ਨ ਹੋਈ ਹੋਣੀ ਹੈ। ਮੈਨੂੰ ਫੋਨ ਆਇਆ ਇਮਤਿਆਜ਼ ਅਲੀ ਸਰ ਦਾ ਰਾਤ ਨੂੰ ਜਦੋਂ ਮੈਂ ਘਰ ਪਹੁੰਚਿਆ, ਕਿੱਟੂ ਜੀ ਆਪਸੇ ਇੱਕ ਬਾਤ ਕਰਨੀ ਹੈ। ਮੈਂ ਕਹਿੰਦਾ ਜੀ ਹਾਂਜੀ, ਪਹਿਲਾਂ ਜੋ ਵੀ ਹੈ ਨਾਰਮਲ ਗੱਲਾਂ ਪਰਿਵਾਰ ਬਾਰੇ ਪੁੱਛ ਪੱਛ ਕੇ, ਕੈਸੇ ਹੈ ਫੈਮਿਲੀ, ਭਾਬੀ ਬੱਚੇ ਸਭ ਕੈਸੇ ਹੈ, ਚਲੋ ਜੀ ਓਕੇ। ਕਹਿੰਦੇ ਯਾਰ ਮੁਝੇ ਇੱਕ ਹੈਲਪ ਚਾਹੀਏ। ਮੈਂ ਕਿਹਾ ਜੀ ਬੋਲੋ, ਹੁਕਮ ਕਰੋ, ਮੈਂ ਕੀ ਹੈਲਪ ਕਰ ਸਕਦਾ ਯਾਰ। ਮੈਂ ਇੱਕ ਫਿਲਮ ਬਣਾ ਰਹਾ ਹੂੰ, ਅਮਰ ਸਿੰਘ ਚਮਕੀਲਾ। ਉਹ ਮੈਂ ਕਿਹਾ ਕਿਆ ਬਾਤ ਹੈ, ਵਾਹ ਜੀ ਵਾਹ। ਮੈਂ ਕਿਹਾ ਕਿਸੇ ਪੰਜਾਬੀ ਸਿੰਗਰ ਤੇ ਫਿਲਮ ਬਣ ਰਹੀ ਹੈ? ਹਾਂ, ਐਕਚੁਲੀ ਇਹ ਬਾਇਓਪਿਕ ਹੈ ਔਰ ਇਸਮੇ ਮੈਨੇ ਕਾਸਟ ਕੀਆ ਹੈ ਦਿਲਜੀਤ ਦੋਸਾਂਝ ਔਰ ਪਰੀਨੀਤੀ ਚੋਪੜਾ ਕੋ। ਵਾਲਾ ਜੀ ਅੱਛਾ, ਠੀਕ ਹੈ, ਤੋ ਮੈਂ ਕਿਆ ਕਰ ਸਕਤਾ ਹੂੰ? ਕਹਿੰਦੇ ਯਾਰ ਐਕਚੁਲੀ ਹਮ ਚਾਹਤੇ ਹੈ ਕਿ ਪਰੀਨੀਤੀ ਚੋਪੜਾ ਕੋ ਗਾਣੇ ਕੀ ਟ੍ਰੇਨਿੰਗ ਆਪ ਦੋ। ਮੇਰੇ ਵਾਸਤੇ ਤਾਂ ਇਕਦਮ ਸ਼ੌਕਿੰਗ ਮੂਮੈਂਟ ਸੀਗਾ। ਮੈਂ ਕਿਹਾ ਅੱਛਾ, ਹਾਂਜੀ ਹਾਂ। ਕਹਿੰਦੇ ਉਹ ਗਾਣੇ ਕੀ ਟ੍ਰੇਨਿੰਗ ਆਪ ਦੋ, ਤੋ ਕਿਉਂਕਿ ਹਮਨੇ ਆਪਕਾ ਉਹ ਸਾਰਾ ਦੇਖਾ ਜੋ ਅਕੈਡਮੀ ਮੈਂ ਆਪ ਕਰਾਤੇ ਹੋ, ਜੈਸੇ ਆਪ ਸਿਖਾਤੇ ਹੋ, ਜੋ ਆਪਕਾ ਟ੍ਰੇਨਿੰਗ ਪੈਟਰਨ ਹੈ, ਹਮੇ ਵਹੀ ਚਾਹੀਏ ਥਾ। ਇਸ ਲਈ ਕਹਿੰਦੇ ਰਹਿਮਾਨ ਸਾਹਿਬ ਨੇ ਵੀ ਇਹ ਡਿਸਾਈਡ ਕੀਆ ਕਿ ਇਸ ਬੰਦੇ ਕੋ ਕੰਟੈਕਟ ਕਰੋ। ਕਹਿੰਦੇ ਹਮਨੇ ਬਤਾਇਆ ਜੇ ਤੋ ਹਮਾਰਾ ਦੋਸਤ ਹੈ। ਅੱਛਾ, ਕਹਿੰਦੇ ਇਸ ਲਈ ਹਮ ਚਾਹਤੇ ਹੈ ਕਿ ਆਪ ਕਰੋ। ਮੈਂ ਬੋਲਿਆ ਠੀਕ ਹੈ, ਕਹਿੰਦੇ ਤੋ ਹਮ ਕੱਲ ਬਾਤ ਕਰੇਂਗੇ ਸਾਰੇ ਜ਼ੂਮ ਪੇ। ਲਓ ਜੀ, ਨੈਕਸਟ ਡੇ ਸਾਡੀ ਜ਼ੂਮ ਤੇ ਮੀਟਿੰਗ ਹੋਈ, ਪਰਨੀਤੀ ਚੋਪੜਾ ਮੇਰੀ ਔਰ ਇਮਤਿਆਜ਼ ਸਰ ਔਰ ਰਹਿਮਾਨ ਸਾਹਿਬ ਦੇ ਜਿਹੜੀ ਅਸਿਸਟੈਂਟ ਸੀ ਹੀਰਲ। ਲਓ ਜੀ, ਉਸ ਤੋਂ ਬਾਅਦ ਇਕਦਮ ਜਿਹੜੀਆਂ ਕਲਾਸਾਂ ਸਟਾਰਟ ਹੋ ਗਈਆਂ, ਇਹਨੂੰ ਮੈਂ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਔਰ ਇੰਨੀ ਪਰਨੀਤੀ ਚੋਪੜਾ ਇੰਨੀ ਇੱਕ ਮਿਹਨਤੀ ਕੁੜੀ ਹੈ, ਮੈਂ ਖੁਦ ਇੰਪ੍ਰੈਸ ਹੋ ਗਿਆ। ਮੈਂ ਕਿਹਾ ਯਾਰ ਕਮਾਲ ਹੈ। ਔਰ ਮੈਨੂੰ ਕਹਿੰਦੀ ਸੀ ਕਿ ਇਸਕੀ ਟੋਨ ਮੁਝੇ ਕੈਸੀ ਬਣਾਨੀ ਹੈ, ਮੈਂ ਬਣਾ ਕੇ ਬਤਾਊ। ਮੈਂ ਕਿਹਾ ਹਾਂ, ਮੈਨੂੰ ਇੱਦਾਂ ਦੀ ਟੋਨ ਚਾਹੀਦੀ ਹੈ, ਥੋੜੀ ਹਾਰਸ਼ ਦੀ ਟੋਨ ਹੈ, ਹਾਰਡ ਹੈ ਥੋੜੀ, ਤੇ ਇੱਦਾਂ ਦੀ ਚਾਹੀਦੀ ਹੈ। ਉਹਨੇ ਬਿਲਕੁਲ ਐਗਜੈਕਟਲੀ ਉਦਾਂ ਗਾਇਆ। ਔਰ ਤੁਹਾਨੂੰ ਮੈਂ ਇੱਕ ਹੈਰਾਨੀ ਵਾਲੀ ਗੱਲ ਦੱਸਦਾ, ਤੁਸੀਂ ਚਮਕੀਲਾ ਮੂਵੀ ਦੇਖੀ ਹੈ
ਜੀ,
ਉਸ ਮੂਵੀ ਦੇ ਵਿੱਚ ਜਿਹੜੇ ਸਟੇਜ ਤੇ ਅਖਾੜੇ ਰਿਕਾਰਡ ਕੀਤੇ ਗਏ ਨੇ ਉਹ ਪਰਿਨੀਤੀ ਚੋਪੜਾ ਨੇ ਲਾਈਵ ਗਾਏ ਹੋਏ ਨੇ। ਉਹ ਸਟੂਡੀਓ ਦੀ ਰਿਕਾਰਡਿੰਗ ਨਹੀਂ ਹੈ,
ਕਿਆ ਬਾਤ ਹੈ,
ਉਹ ਸਟੇਜ ਦੀ ਰਿਕਾਰਡਿੰਗ ਹੈ, ਜਿੱਦਾਂ ਸ਼ੂਟ ਹੋਇਆ ਸ਼ੂਟ ਦੇ ਉੱਤੇ ਜੋ ਗਾਇਆ ਉਹਨੇ ਉਹੀ ਰਿਕਾਰਡ ਹੈ। ਈਵਨ ਮੈਂ ਵੀ ਹੈਰਾਨ ਰਹਿ ਗਿਆ ਸੀ ਜਦੋਂ ਮੈਂ ਦੇਖਿਆ ਨਾ ਪ੍ਰੀਮੀਅਰ ਦੇਖਿਆ, ਪਹਿਲੇ ਦਿਨ ਜਦੋਂ ਅਸੀਂ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰੀਮੀਅਰ ਰੱਖਿਆ ਸੀ ਬੰਬੇ ਤੇ, ਉੱਥੇ ਦੇਖਿਆ। ਮੈਂ ਇੰਨਾ ਇੰਪ੍ਰੈਸ ਹੋਇਆ, ਮੈਂ ਪ੍ਰਨੀਤੀ ਨੂੰ ਸਪੈਸ਼ਲੀ ਜਾ ਕੇ ਕਿਹਾ, ਮੈਂ ਕਿਹਾ ਤੂੰ ਤਾਂ ਮਤਲਬ ਮੇਰੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਵਧੀਆ ਤੂੰ ਗਾਇਆ, ਔਰ ਮੈਂ ਕਿਹਾ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਤੇਰੀ ਵੀ ਔਰ ਸਾਡੀ ਵੀ। ਸੋ ਉਹ ਬਹੁਤ ਖੁਸ਼ ਹੋਈ, ਕਹਿੰਦੀ ਇਹ ਸਭ ਹਮ ਸਾਰੀ ਟੀਮ ਕਾ, ਆਪਕਾ, ਇਹ ਹਮਾਰੀ ਮਿਹਨਤ ਕਾ ਨਤੀਜਾ ਹੈ।
ਜੋ ਅੱਜ ਕੱਲ੍ਹ ਅਜੋਕੀ ਗਾਇਕੀ ਚੱਲਦੀ, ਕਿਉਂਕਿ ਤੁਸੀਂ ਕਲਾਸੀਕਲ, ਸੈਮੀ ਕਲਾਸੀਕਲ ਜਾਂ ਫਿਰ ਇੱਕ ਕਹਿ ਲਓ ਵੀ ਅਦਬ ਵਾਲੀ
ਜੀ
ਜਿਹੜੀ ਇੱਕ ਗਾਇਕੀ ਆ, ਉਸ ਦੇ ਹਸਤਾਖਰ ਰਹੇ ਹੋ, ਜੋ ਅੱਜ ਕੱਲ ਚੱਲ ਰਿਹਾ, ਚਲੋ ਇੱਕ ਜਨਰੇਸ਼ਨ ਗੈਪ ਹੁੰਦਾ ਹੀ ਆ, ਉਹਨੂੰ ਦੇਖ ਕੇ ਕਦੇ ਕਦੇ ਕੀ ਵਿਚਾਰ ਆਉਂਦਾ ਆ? ਸੰਤੁਸ਼ਟੀ ਹੁੰਦੀ ਆ, ਮਨ ਕਾਲਾ ਪੈਂਦਾ ਆ, ਗੁੱਸਾ ਆਉਂਦਾ ਆ, ਜਾਂ ਕੀ ਫੀਲਿੰਗ ਕੀ ਆਉਂਦੀ ਅੱਜ ਦਾ ਸੁਣ ਕੇ?
ਨਹੀਂ, ਮੈਨੂੰ ਗੁੱਸਾ ਗਾਸਾ ਤਾਂ ਨਹੀਂ ਆਉਂਦਾ, ਨਾ ਮਨ ਕਾਲਾ ਪੈਂਦਾ ਜੀ। ਬਸ ਇਹ ਆ ਵੀ ਜਿਹੜੀ ਚੇਂਜ ਹੈ ਉਹ ਕੁਦਰਤ ਦਾ ਅਸੂਲ ਹੈ
ਜੀ,
ਬਦਲਾਓ ਕੁਦਰਤ ਦਾ ਅਸੂਲ ਹੈ। ਪਰ ਜੋ ਅੱਜ ਕੱਲ ਚੱਲ ਰਿਹਾ ਐਕਚੁਲੀ ਉਹ ਗਾਣਾ ਹੈ ਹੀ ਨਹੀਂ, ਇਹਨੂੰ ਮੈਂ ਗਾਣਾ ਨਹੀਂ ਕਹਿ ਸਕਦਾ
ਜੀ।
ਜਿਹੜਾ ਗੀਤ ਹੈ, ਠੀਕ ਹੈ, ਉਹ ਆਪਣਾ ਗਾਣਾ ਤੇ ਸੰਗੀਤ ਦੋਨਾਂ ਦਾ ਇੱਕ ਮਿਸ਼ਰਣ ਹੈ। ਲੇਕਿਨ ਅੱਜ ਉਹ ਸੰਗੀਤ ਗਾਣਿਆਂ ਦੇ ਵਿੱਚੋਂ ਪਹਿਲੀ ਗੱਲ ਤਾਂ ਮੈਲੋਡੀ ਗਾਇਬ ਹੋ ਚੁੱਕੀ ਹੈ ਤੇ ਗਾਉਣਾ ਕਿਸੇ ਨੂੰ ਆਉਂਦਾ ਨਹੀਂ, ਨਾ ਕੋਈ ਸਿੱਖ ਕੇ ਆਉਂਦਾ। ਬਹੁਤ ਥੋੜੇ ਮਤਲਬ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ, ਬਹੁਤ ਥੋੜੇ ਸਿੰਗਰ ਨੇ ਜਿਹੜੇ ਠੀਕ ਗਾ ਲੈਂਦੇ ਨੇ, ਅੱਛਾ ਗਾ ਲੈਂਦੇ ਨੇ। ਲੇਕਿਨ ਬਾਕੀ ਸਾਰਾ ਅੱਜ ਕੱਲ ਟੈਕਨੋਲੋਜੀ ਦਾ ਸਹਾਰਾ ਲੈ ਕੇ, ਮੈਲੋਡਾਈਨ ਦਾ ਸਹਾਰਾ ਲੈ ਕੇ, ਆਟੋ ਟਿਊਨਰ ਦਾ ਸਹਾਰਾ ਲੈ ਕੇ ਸਭ ਤੁੱਕੇ ਮਾਰਦੇ ਨੇ। ਜਦੋਂ ਉਹ ਸਟੇਜ ਤੇ ਆਉਂਦੇ ਨੇ ਆਨਾ ਆਨਾ ਫੇਲ ਹੋ ਜਾਂਦੇ ਨੇ।
ਪਰ ਜਿਹੜੇ ਕਈ ਵਾਰੀ ਜਿਹੜੇ ਸਿੱਖੇ ਵੀ ਨੇ, ਜਿਹਨਾਂ ਨੂੰ ਗਾਉਣਾ ਵੀ ਬਹੁਤ ਆਉਂਦਾ, ਉਹ ਵੀ ਵਹਾਅ ਦੇ ਵਿੱਚ ਉਧਰਲੇ ਪਾਸੇ ਨੂੰ ਵਹਿ ਗਏ, ਇਹ ਫਿਕਰਮੰਦੀ ਵਾਲੀ ਗੱਲ ਨਹੀਂ?
ਨਹੀਂ, ਉਹ ਦੇਖੋ ਜੀ, ਹਰ ਬੰਦਾ ਆਪਣੀ ਰੋਜ਼ੀ ਰੋਟੀ ਦਾ ਜਿਹੜਾ ਜੁਗਾੜ ਉਹ ਲਾਉਣਾ ਚਾਹੁੰਦਾ
ਜੀ।
ਤੇ ਆਹ ਜਿਹੜਾ ਇੱਕ ਹੈਗਾ ਨਾ ਟ੍ਰੈਂਡ ਕਿ ਆਹ ਚੱਲ ਰਿਹਾ ਜੀ ਅੱਜ ਕੱਲ, ਮੇਰੇ ਕੋਲ ਬਹੁਤ ਸਾਰੇ ਇੱਦਾਂ ਦੇ ਆਉਂਦੇ ਸਿੰਗਰ ਕਿ ਸਰ ਗਾਣਾ ਰਿਕਾਰਡ ਕਰਨਾ, ਅੱਛਾ ਕਿੱਦਾਂ ਦਾ ਸਰ, ਜਿੱਦਾਂ ਦਾ ਅੱਜ ਕੱਲ ਚੱਲਦਾ। ਮੈਂ ਕਹਿੰਦਾ ਫਿਰ ਤੁਸੀਂ ਉਹਦੇ ਕੋਲ ਜਾਓ ਜਿਹੜਾ ਅੱਜ ਕੱਲ ਚਲਾ ਰਿਹਾ, ਕਿਉਂਕਿ ਹਮੇਸ਼ਾ ਮੇਰਾ ਇੱਕ ਇਹ ਰਿਹਾ ਕਿ ਵਗਦੀ ਹਨੇਰੀ ਦੇ ਵਿੱਚ ਇੱਕ ਦੀਵਾ ਬਾਲ ਕੇ ਰੱਖਣਾ, ਇਹ ਫਿਰ ਜੇ ਦਮ ਹੈਗਾ ਤੇ ਉਹ ਦੀਵੇ ਨੂੰ ਬਲਦਾ ਵੀ ਰੱਖਣਾ
ਜੀ।
ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਅੱਜ ਕੱਲ ਚੱਲ ਰਿਹਾ ਜਿਸ ਤਰ੍ਹਾਂ ਦਾ ਸਟਾਈਲ, ਇਹ ਸਟਾਈਲ ਸਾਡਾ ਕਦੇ ਵੀ ਨਹੀਂ ਹੈ। ਇਹ ਜਿਵੇਂ ਕਹ ਲੋ ਰੈਪ ਦੀ ਆਪਾਂ ਗੱਲ ਕਰੀਏ, ਜੇ ਰੈਪ ਟੈਕਨੋਲੋਜੀ
ਵਲੈਤੋਂ ਡਿਸਕੋ ਵੀ ਆਈ ਸੀ, ਲੱਗਦਾ ਸੀ ਵੀ ਉਹਨੇ ਹੁਣ ਸਾਰਾ ਕੁਛ ਉਹ ਹੀ ਚੱਲਣਾ ਆ। ਜੇ ਉਹ ਦੌਰ ਨਹੀਂ ਰਿਹਾ ਤਾਂ ਮੇਰੇ ਖਿਆਲ ਚ ਦੌਰ ਆ ਵੀ ਨਹੀਂ ਰਹਿਣਾ।
ਨਹੀਂ, ਦੌਰ ਤਾਂ ਕੋਈ ਵੀ ਸਟੇਬਲ ਨਹੀਂ ਰਹਿੰਦਾ ਜੀ। ਇਹ ਵੀ ਨਹੀਂ ਰਹਿਣਾ ਜਿੱਦਾਂ ਆਪਾਂ ਗੱਲ ਕਰੀਏ ਰੈਪ ਦੀ, ਰੈਪ ਦਾ ਮਤਲਬ ਕਈਆਂ ਨੂੰ ਤਾਂ ਰੈਪ ਦਾ ਮਤਲਬ ਹੀ ਨਹੀਂ ਪਤਾ ਹੈ।
ਰੈਪ ਹੀ ਕਰਦੇ
ਹੈ ਕੀ ਹੈ ਰੈਪ ਦਾ ਮਤਲਬ ਕੀ ਹੈ? ਰਿਦਮ ਐਂਡ ਪੋਇਟਰੀ
ਜੀ,
ਇੱਥੋਂ ਬਣਿਆ ਸ਼ਬਦ ਰੈਪ, ਰਿਦਮ ਐਂਡ ਪੋਇਟਰੀ। ਔਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ
ਜੀ,
ਇਹ ਰੈਪ ਸਭ ਤੋਂ ਪਹਿਲਾਂ ਮਤਲਬ ਪੁਰਾਣਾ ਰੈਪ ਕਿੱਥੋਂ ਸ਼ੁਰੂ ਹੋਇਆ ਹੈ, ਇਹ ਜਿਹੜੀ ਟੈਕਨੀਕ ਹੈ ਕਿੱਥੋਂ ਸ਼ੁਰੂ ਹੋਈ ਹੈ
ਜੀ?
ਤੁਸੀਂ ਸ਼ਾਇਦ ਦੇਖਿਆ ਹੋਵੇ ਕਿ ਇੰਡੀਆ ਦੇ ਵਿੱਚ ਨਾ ਉਹ ਇੱਕ ਸ਼ਿਵਜੀ ਦੇ ਭਗਤ ਨਹੀਂ ਹੁੰਦੇ, ਜੰਗਮ ਹੁੰਦੇ ਸੀ, ਜੰਗਮ
ਜੀ 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 ਜੀ,
ਹੈਨਾ, ਉਹ ਜਿਹੜੇ ਉਹ ਟੱਲੀਆਂ ਲੈ ਕੇ ਗਾਉਂਦੇ ਨਾ ਪਾਰ ਕਰੇਂਗੇ ਪਾਰ ਕਰੇਂਗੇ, ਉਹ ਰੈਪ ਹੈ।
ਠੀਕ ਹੈ,
ਉੱਥੋਂ ਇਹ ਸ਼ੁਰੂ ਹੋਇਆ ਰੈਪ। ਫਿਰ ਬਾਅਦ ਦੇ ਵਿੱਚ ਇਹ ਜਿਹੜਾ ਹੈਗਾ ਅਮੈਰੀਕਨ ਜਿਹੜੇ ਹੈਗੇ ਨੇ ਸਿੰਗਰ, ਉਹਨਾਂ ਨੇ ਇਹ ਸ਼ੁਰੂ ਕੀਤਾ। ਪਰ ਇਹ ਕੋਈ ਕਹਿ ਲੋ ਇਟਸ ਨਾਟ ਗਾਇਕੀ, ਗਾਇਕੀ ਨਹੀਂ ਹੈਗੀ ਇਹ, ਗਾਇਕੀ ਤਾਂ ਬਿਲਕੁਲ ਮਹਾਰਾਜ ਸੁਰਾਂ ਦਾ ਮਾਮਲਾ, ਇਹ ਤਾਂ ਗੱਲਾਂ ਨੇ।
ਬਹੁਤ ਬਹੁਤ ਧੰਨਵਾਦ ਜੀ, ਗੱਲਾਂ ਤਾਂ ਭਾਵੇਂ ਆਪਾਂ ਹੋਰ 5 ਘੰਟੇ ਕਰੀ ਚੱਲੀਏ, ਕਿਉਂਕਿ ਇੱਕ ਬੜਾ ਲੰਬਾ ਅਰਸਾ ਜਿਹੜਾ ਜੀ ਉਹ ਸਾਡਾ ਇਸ ਢੰਗ ਨਾਲ ਬੀਤਿਆ ਜੀ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਗਾਂਧੀ ਦੀਆਂ ਚੇਤੇ ਆਈ ਜਾਂਦੀਆਂ ਨੇ ਤਾਂ ਪੁੱਛਣ ਨੂੰ ਦਿਲ ਕਰਦਾ, ਪਰ ਸਮਾਂ ਜਾਇਜ਼ ਨਹੀਂ ਦਿੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਭਵਿੱਖ ਦੇ ਵਿੱਚ ਅਸੀਂ ਇਹ ਤਵੱਕੋ ਰੱਖਦੇ ਹਾਂ ਕਿ ਤੁਸੀਂ ਇੱਥੇ ਸਾਡੇ ਚਾਹੇ ਬ੍ਰਹਮਟਨ ਚਾਹੇ ਕੈਨੇਡਾ ਦੇ ਹੋਰ ਹਿੱਸਿਆਂ ਦੇ ਵਿੱਚ ਇੱਥੇ ਵੀ ਆਪਣੀ ਇੱਕ ਕੋਈ ਸੰਗੀਤ ਅਕੈਡਮੀ ਸ਼ੁਰੂ ਕਰੋ।
ਜੀ, ਮੈਂ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਆਪਣੇ ਸਟੂਡੀਓ ਚ ਬੁਲਾ ਕੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ, ਬਹੁਤ ਇਸ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਔਰ ਜਿਹੜੀ ਗੱਲ ਅਕੈਡਮੀ ਦੀ ਹੈ ਉਹ ਬਹੁਤ ਜਲਦੀ ਮੈਂ ਅਨਾਊਂਸ ਕਰੂੰਗਾ, ਕੈਨੇਡਾ ਦੇ ਕਿਸ ਸ਼ਹਿਰ ਚ ਕਰ ਰਿਹਾ ਇਹ ਹਜੇ ਥੋੜਾ ਜਿਹਾ ਮੈਂ ਇਹਨੂੰ ਓਲਾ ਰੱਖਣਾ ਚਾਹੁੰਦਾ, ਇਹ ਰਿਵੀਲ ਕਰੂੰਗਾ ਜਲਦੀ। ਔਰ ਮੈਂ ਆਪਣੀ ਮਿਊਜ਼ਿਕ ਅਕੈਡਮੀ ਤੇ ਰਿਕਾਰਡਿੰਗ ਸਟੂਡੀਓ ਬੜੀ ਜਲਦੀ ਕੈਨੇਡਾ ਦੇ ਵਿੱਚ ਖੋਲ ਰਿਹਾ।
ਬਹੁਤ ਬਹੁਤ ਸ਼ੁਭਕਾਮਨਾਵਾਂ ਜੀ, ਬਹੁਤ ਬਹੁਤ ਧੰਨਵਾਦ ਦੋਸਤੋ, ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਜ਼ਰੂਰ ਚੰਗੀ ਲੱਗੀ ਹੋਵੇਗੀ। ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਔਰ ਜੇ ਤੁਸੀਂ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਬਰਾੜਸਾ ਦਾ ਫੋਨ ਨੰਬਰ 647-300-384-36, ਮੇਰਾ ਫੋਨ ਨੰਬਰ ਉਹੀ ਹੈ ਜੀ 905-915-84-84, ਘੱਟ ਵੱਧ ਬੋਲਿਆ ਗਿਆ ਉੱਥੇ ਮੁਆਫੀ। ਅਗਲੀ ਮੁਲਾਕਾਤ ਤੱਕ ਦਿਓ ਆਗਿਆ, ਰੱਬ ਰੱਖਾ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन।
अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें cibc.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप। 5196220660 या quicktrucklube.com। QTL बिकॉज वी केयर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ